ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਚੌਥਾ ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣ ਗੁਣ ਰਵਾ ਬਲਰਾਮ ਜੀਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸਿੰਘ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਇਹ ਆਪਾਂ ਸਾਰੇ ਹਰ ਰੋਜ਼ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੁੜਦੇ ਹਾਂ। ਸਤਿਗੁਰਾਂ ਦੇ ਪਾਵਨ ਬਚਨ ਅਨੁਸਾਰ ਇਹ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਸਤਸੰਗਤ ਦੀਆਂ ਘੜੀਆਂ ਬਖਸ਼ ਕੀਤੀਆਂ। ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਆਸਰੇ ਸਾਰਾ ਸਿੱਖ ਜਗਤ ਹੈ, ਆਪਾਂ ਵੀ ਭਾਈ ਗੁਰੂ ਦੇ ਆਸਰੇ ਲੱਗ ਕੇ ਮੁਕਦੀ ਹੋਈ ਜ਼ਿੰਦਗੀ ਦੇ ਸਵਾਸ ਸਫਲੇ ਕਰਨ ਦਾ ਯਤਨ ਕਰ ਰਹੇ ਹਾਂ। ਸੋ ਆਓ, ਜਿਸ ਪ੍ਰਕਾਰ ਲੜੀਵਾਰ ਕਥਾ ਚੱਲ ਰਹੀ ਹੈ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਅੰਮ੍ਰਿਤਮਈ ਬਾਣੀ, ਜੋ ਪਿੱਛੇ ਤੀਸਰੇ ਪਾਤਸ਼ਾਹ ਦੇ ਸ਼ੰਤ ਸਮਾਪਤ ਹੋਣ ਤੋਂ ਬਾਅਦ ਅੱਗੇ ਗੁਰੂ ਰਾਮਦਾਸ ਮਹਾਰਾਜ ਦੇ ਅੰਮ੍ਰਿਤ ਵਚਨ ਆ ਰਹੇ, ਸੁਣਨਾ ਕਰੋ ਜੀ।
ਰਾਗ ਸੂਹੀ ਮਹੱਲਾ ਚੌਥਾ ਸ਼ੰਤ ਘਰ ਪਹਿਲਾ।
ਰਾਗ ਸੂਹੀ ਹੈ ਉਚਾਰਨ ਕਰਨ ਵਾਲੇ ਧੰਨ ਗੁਰੂ ਰਾਮਦਾਸ ਮਹਾਰਾਜ। ਸ਼ੰਤ ਜਾਸਰੂ ਬਾਣੀ ਹੈ, ਰਾਗ ਦੇ ਪਹਿਲੇ ਸੁਰਤਾਲ ਵਿੱਚ ਹੈ। ਜਿਸ ਪ੍ਰਕਾਰ ਕਥਨ ਕਰਦੇ ਨੇ, ਜਿਹਦੇ ਵਿੱਚ ਕਾਵਿ ਤੇ ਸੰਗੀਤ ਦੋਨੇ ਸਮਿਲਤ ਹੋਣ ਨੂੰ ਸ਼ੰਤ ਕਹਿੰਦੇ। ਮਹਾਰਾਜ ਸਾਹਿਬ ਜੀ ਪਰਮੇਸ਼ਰ ਦਾ ਜਸ ਰੂਪ ਬਾਣੀ ਉਚਾਰਨ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਇਹ ਬ੍ਰਹਮ ਦੇ ਵਿਸ਼ੇਸ਼ਣ, ਪਰਮੇਸ਼ਰ ਦਾ ਜਿਹੜਾ ਵਾਸਤਵ ਰੂਪ ਹੈ ਨਾ, ਸਤ ਚੇਤਨ ਆਨੰਦ, ਉਹ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ ਹੈ। ਤੇ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ।
ਸਤਿਗੁਰ ਪੁਰਖ ਮਿਲਾਏ,
ਇਹ ਸਾਰੀ ਤੁਕ ਬੋਲੋ ਜੀ।
ਸਤਿਗੁਰ ਪੁਰਖ ਮਿਲਾਏ ਅਵਗਣ ਵਿਕਣ ਗੁਣ ਰਵਾ ਬਲਰਾਮ ਜੀਓ।
ਹੇ ਬਲ ਬਲਿਹਾਰ ਜਾਣ ਯੋਗ, ਬਲ ਦਾ ਅਰਥ ਹੈ ਬਲਿਹਾਰ ਜਾਣ ਯੋਗ। ਕੌਣ ਰਾਮ ਰਮੇ ਹੋਏ ਪਰਮੇਸ਼ਰ ਜੀ, ਮੈਂ ਤੇ ਤੋਂ ਬਲਿਹਾਰ ਜਾਵਾਂ ਤੇ ਮੇਰੇ ਤੇ ਦਇਆ ਦ੍ਰਿਸ਼ਟੀ ਕਰੋ। ਦਇਆ ਦ੍ਰਿਸ਼ਟੀ ਕਰਕੇ ਪੁਰਖ ਪੂਰਨ ਜੋ ਸਤਿਗੁਰੂ ਹਨ, ਉਹਨਾਂ ਦੇ ਨਾਲ ਮਿਲਾਏ ਮਿਲਾਪ ਕਰਾ ਦਿਓ। ਜਿਨ੍ਹਾਂ ਸਤਿਗੁਰਾਂ ਦੇ ਨਾਲ ਮਿਲ ਕੇ ਮੈਂ ਜਿਹੜੇ ਅਵਗੁਣ ਔਗੁਣ ਹਨ ਮੇਰੇ ਵਿੱਚ, ਗੁਨਾਹ ਹਨ ਜਿਹੜੇ, ਪਾਪ ਕਰਮ ਜੋ ਮੈਂ ਕੀਤੇ ਹੈ, ਇਹਨਾਂ ਗੁਨਾਹ ਨੂੰ ਵਿਕਣਾ ਵੇਚਣਾ ਤਿਆਗਣਾ ਕਰਾਂ। ਵੇਚਣ ਦਾ ਅਰਥ ਹੀ ਤਿਆਗਣਾ ਹੁੰਦਾ। ਅਤੇ ਸ਼ੁਭ ਗੁਣਾਂ ਨੂੰ ਗੁਣ ਰਵਾਂ, ਉਹਨਾਂ ਨੂੰ ਉਚਾਰਨ ਕਰਾਂ, ਆਪਣੇ ਹਿਰਦੇ ਦੇ ਪੱਲੇ ਵਿੱਚ ਪਾਵਾਂ। ਇਸ ਪ੍ਰਕਾਰ ਇਕੱਠੀ ਦਾ ਅਰਥ ਸੀ ਇਹਨਾਂ ਤੁਕਾਂ ਦਾ। ਅੱਗੇ ਫਰਮਾਨ ਕਰਦੇ ਹਨ,
ਹਰ ਹਰ ਨਾਮ ਧਿਆਏ।
ਸਾਰਿਆਂ ਨੂੰ ਹਰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ੁਰ ਦੇ ਨਾਮ ਨੂੰ ਧਿਆਏ ਧਿਆਉਣਾ ਕਰਾਂ ਜੀ।
ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ।
ਬਲਰਾਮ ਜੀਓ, ਇੰਨੇ ਅੱਖਰ ਭਾਈ ਪਿੱਛੇ ਥੋੜੇ ਜਿਹੇ ਲੈ ਲੈਣੇ ਆ, ਚਵਾਂ ਤੇ ਜਮਕੀ ਲਾ ਲੈਣੀ ਆ। ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ, ਇੰਨੇ ਅੱਖਰ ਕਹਿਣੇ ਆ। ਇਸ ਕਰਕੇ ਨਿਤ ਨਿਤ ਪ੍ਰਤੀ ਮਹਾਰਾਜ ਸਾਹਿਬ ਜੀ ਕਹਿੰਦੇ, ਨਿਤ ਸਰੂਪ ਜੋ ਪ੍ਰਗਟ ਕਰਨ ਵਾਲੀ ਗੁਰਬਾਣੀ ਹੈ, ਗੁਰਾਂ ਦੀ ਅੰਮ੍ਰਿਤ ਰੂਪ ਬਾਣੀ ਨੂੰ ਚਵਾਂ ਉਚਾਰਨ ਕਰਾਂ, ਪਾਠ ਰੂਪ ਦੇ ਵਿੱਚ, ਕੀਰਤਨ ਰੂਪ ਦੇ, ਕਥਾ ਰੂਪ ਦੇ ਵਿੱਚ, ਰੂਪ ਕੋਈ ਵੀ ਹੋਵੇ। ਤੇ ਹੇ ਰਾਮ ਪਰਮੇਸ਼ਰ ਜੀ, ਅੱਗੇ ਦੱਸਦੇ ਆ, ਮੈਂ ਤੁਹਾਡੇ ਤੋਂ ਬਲਿਹਾਰ ਕੁਰਬਾਨ ਜਾਈਏ ਜੀ।
ਗੁਰਬਾਣੀ ਸਦ ਮਿੱਠੀ ਲਾਗੇ।
ਤੇ ਜਿਨ੍ਹਾਂ ਨੂੰ ਗੁਰੂ ਦੀ ਅੰਮ੍ਰਿਤ ਬਾਣੀ ਮਿੱਠੀ ਦਾ ਅਰਥ ਹੈ ਪਿਆਰੀ ਲੱਗ ਰਹੀ ਹੈ, ਗੁਰਚੇਤਨ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲੀ ਜੋ ਬਾਣੀ, ਸਦ ਹਮੇਸ਼ਾ ਮਿੱਠੀ ਮਿੱਠੀ ਪਿਆਰੀ ਲੱਗਦੀ ਹੈ। ਮਨ ਜਾਗੇ ਕੀ ਇਹ ਹੈ ਨਿਸ਼ਾਨੀ। ਇਹ ਮਨ ਜਾਗੇ ਦੀ ਨਿਸ਼ਾਨੀ ਉਹ ਇਹੀ ਹੈ ਤੇ ਸਤਿਗੁਰਾਂ ਦੀ ਬਾਣੀ ਮਿੱਠੀ ਪਿਆਰੀ ਲੱਗਣ ਲੱਗ ਜਾਣੀ ਤੋ ਇਸ ਪ੍ਰਕਾਰ ਇਹ ਪਿਆਰੀ ਮਿੱਠੀ ਲੱਗ ਰਹੀ ਹੈ।
ਪਾਪ ਵਿਕਾਰ ਗਵਾਇਆ,
ਜਿਨ੍ਹਾਂ ਨੂੰ ਗੁਰਬਾਣੀ ਮਿੱਠੀ ਲੱਗ ਰਹੀ ਹੈ, ਪਿਆਰੀ ਲੱਗ ਰਹੀ ਹੈ, ਉਹਨਾਂ ਦੇ ਹਿਰਦੇ ਦੇ ਵਿੱਚੋਂ ਪਾਪ ਨਹੀਂ ਟਿਕ ਸਕਦੇ, ਗਵਾ ਦਿੱਤੇ, ਖੋ ਦਿੱਤੇ, ਨਾਸ ਕਰ ਦਿੱਤੇ। ਇਸ ਕਰਕੇ ਗੁਰਬਾਣੀ ਦੇ ਆਸਰੇ ਪਾਪ ਨਿਵਿਰਤ ਕਰ ਦਿੱਤੇ ਹਨ ਜੀ।
ਪਾਪ ਵਿਕਾਰ ਗਵਾਇਆ,
ਇਸ ਕਰਕੇ ਗੁਰਬਾਣੀ ਦੇ ਪ੍ਰਤਾਪ ਕਰਕੇ ਗੁਰਬਾਣੀ ਨੇ ਪਾਪ ਵੀ ਨਾਸ ਕਰ ਦਿੱਤੇ ਤੇ ਜਿਹੜੇ ਵਿਕਾਰ ਸੀ ਕਾਮ ਕਰੋ ਲੋਭ ਅਹੰਕਾਰ ਇਹ ਵੀ ਗਵਾ ਦਿੱਤੇ। ਜਿਨ੍ਹਾਂ ਕਾਮ ਕਰੋ ਲੋਭ ਉਹਨਾਂ ਦੇ ਆਸਰੇ ਲੱਗ ਹੀ ਪਾਪ ਹੁੰਦੇ। ਕਾਮ ਕਰੋਧ ਅਰ ਲੋਭ ਮੋਹ ਬਿਨ ਸਜਾਇ ਮੇਵ ਨਾਨਕ ਪ੍ਰਭ ਸਰਨਾਵਤੀ ਕਰ ਪ੍ਰਸਾਦ ਗੁਰਦੇਵ। ਇਉਂ ਗੁਰੂ ਦੀ ਕਿਰਪਾ ਹੋ ਗਈ।
ਹੋ ਮੈਂ ਰੋਗ ਗਾਇਆ ਪਾਉ ਭਾਗਾ,
ਉਹਨਾਂ ਦਾ ਹੋਮੇ ਹੰਗਤਾ ਰੂਪੀ ਰੋਗ ਵੀ ਚਲਾ ਗਿਆ, ਜੰਮਣ ਮਰਨ ਦਾ ਭਾਉ ਜਿਹੜਾ ਡਰ ਸੀ ਉਹ ਵੀ ਭਾਗਾ ਭੱਜ ਗਿਆ ਤੇ ਉਹਨਾਂ ਨੂੰ ਫਿਰ ਗੁਰੂ ਸਾਹਿਬ ਜੀ ਅੱਗੇ ਦੱਸਦੇ ਨੇ
ਸਹਿਜ ਮਿਲਾਇਆ।
ਸਹਿਜ ਦਾ ਅਰਥ ਗਿਆਨ ਵੀ ਹੈ ਤੇ ਆਨੰਦ ਵੀ ਹੈ, ਇਸ ਕਰਕੇ ਦੋ ਪਦ ਨੇ। ਸਹਿਜ ਗਿਆਨ ਦੀ ਪ੍ਰਾਪਤੀ ਕਰਾ ਕੇ ਸਹਿਜ ਆਨੰਦ ਸਰੂਪ ਪਰਮੇਸ਼ਰ ਨਾਲ ਮਿਲਾਇਆ, ਮਿਲਾਉਣਾ ਕੀਤਾ ਹੈ। ਗੁਰਾਂ ਨੇ ਸਹਿਜ ਸ਼ਾਂਤੀ ਪੂਰਵਕ ਸਹਿਜ ਗਿਆਨ ਨਾਲ ਮਿਲਾਉਣਾ ਕੀਤਾ ਹੈ ਜੀ।
ਕਾਇਆ ਸੀਜ ਗੁਰ ਸ਼ਬਦ ਸੁਖਾਲੀ,
ਉਹਨਾਂ ਦੀ ਕਾਇਆ ਬੁੱਧੀ ਦਾ ਨਾਮ ਹੈ, ਬੁੱਧੀ ਰੂਪ ਸੇਜਾ ਗੁਰ ਸ਼ਬਦ ਉਪਦੇਸ਼ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸ਼ਰਧਾ ਆਦਿ ਗੁਣਾਂ ਦੇ ਸਹਿਤ ਸੁਖਾਲੀ ਸੁੱਖਾਂ ਦਾ ਆਲੀ ਘਰ ਬਣ ਗਈ ਹੈ, ਸੁੱਖਾਂ ਦੀ ਆਲੀ ਘਰ ਰੂਪ ਹੋਈ ਹੈ। ਇਸ ਕਰਕੇ ਫਿਰ
ਗਿਆਨ ਤਤ ਕਰ ਭੋਗੋ,
ਤੇ ਗਿਆਨ ਤਤ ਨਾਮ ਸਿਧਾਂਤ ਹੈ। ਇਸ ਕਰਕੇ ਗਿਆਨ ਦੁਆਰਾ ਤਤ ਸਿਧਾਂਤ ਰੂਪ ਕੌਣ ਪਰਮੇਸ਼ਰ, ਉਹਦੇ ਆਨੰਦ ਨੂੰ ਭੋਗੋ, ਮਾਨਣਾ ਕਰੋ। ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਇਹ ਜਿਹੜਾ ਸ਼ਬਦ ਹੈ ਸਾਧ ਸਿੰਘ ਜੀ ਇਹਦੇ ਵਿੱਚ ਵਿਆਹ ਦੇ ਪ੍ਰਕਰਨ ਜਿਹੜਾ ਉਹਨਾਂ ਵੱਲ ਇਸ਼ਾਰਾ ਆਏਗਾ। ਪੁਰਾਤਨ ਸਿੱਖਾਂ ਦੇ ਵਿੱਚ ਇਹ ਰੀਤ ਸੀ, ਜਦੋਂ ਕੁੜਮਾਈ ਕੀਤੀ ਜਾਂਦੀ ਸੀ ਤਾਂ ਇਹ ਸ਼ਬਦ ਦਾ ਪਾਠ ਕਰਕੇ ਅਰਦਾਸ ਕਰਦੇ ਸੀ। ਇਹ ਸ਼ਬਦ ਇਸ ਤਰ੍ਹਾਂ ਜਿਹੜਾ ਹੌਲੀ ਹੌਲੀ ਬਹੁਤ ਸਾਰੇ ਨਿਯਮ ਜਿਹੜੇ ਨੇ ਉਹ ਖਤਮ ਹੁੰਦੇ ਜਾਂਦੇ ਹੈ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਭਾਵ ਇਹ ਲੈ ਕਰਕੇ ਕਥਨ ਕੀਤੇ ਹੈ ਤੇ ਇਉਂ ਫਿਰ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਤਤ ਸਿਧਾਂਤ ਰੂਪ ਜੋ ਪਰਮੇਸ਼ਰ ਹੈ ਉਹਦੇ ਆਨੰਦ ਨੂੰ ਭੋਗਣਾ ਕਰਦੇ ਹਨ ਜਾਂ ਆਪਣੇ ਸਰੂਪ ਦਾ ਗਿਆਨ ਹੋਣਾ, ਤਤ ਤੋਂ ਇਹਦਾ ਸੰਸ਼ੋਧਨ ਕਰਕੇ ਪਰਮੇਸ਼ਰ ਨਾਲ ਅਭੇਦ ਹੋਣ ਰੂਪ ਇਹੀ ਭੋਗਣਾ ਹੈ, ਆਨੰਦ ਮਾਣਦੇ ਹਨ।
ਅਨਦਿਨ ਸੁਖ ਮਾਣੇ ਨਿਤਰ ਲਿਆ,
ਸਤਿਗੁਰੂ ਜੀ ਕਥਨ ਕਰਦੇ ਆ ਕਿ ਜਿਨ੍ਹਾਂ ਨੂੰ ਤੁਰਾਂ ਤੋਂ ਹੀ ਇਹ ਸਾਰੀ ਪੰਕਤੀ ਇਕੱਠੀ ਬੋਲਦੀ,
ਨਾਨਕ ਧੁਰ ਸੰਜੋਗੋ,
ਸਤਿਗੁਰੂ ਜੀ ਕਥਨ ਕਰਦੇ ਜਿਨ੍ਹਾਂ ਦਾ ਧੁਰ ਤੁਰੋਂ ਪੂਰਵਲੇ ਨਿਸ਼ਕਾਮ ਕਰਮਾਂ ਦਾ ਸਦਕਾ ਗੁਰਾਂ ਦੇ ਨਾਲ ਸੰਜੋਗੋ ਮਿਲਾਪ ਹੋਇਆ, ਧੁਰ ਮੁੱਢ ਰੂਪ ਪਰਮੇਸ਼ਰ ਦੇ ਨਾਲ ਚਿੱਤ ਦੀ ਵਿਰਤੀ ਦਾ ਬ੍ਰਹਮਾਕਾਰ ਹੋ ਕੇ ਸੰਜੋਗ ਹੋਇਆ, ਉਹ ਅੰਨ ਦਿਨ ਰਾਤ ਦਿਨ ਨਿਤ ਹਮੇਸ਼ਾ ਹੀ ਸੁਖ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਮਾਣਦੇ ਹੈ। ਗੁਰਾਂ ਦੇ ਮਹਾਂਵਾਕਾਂ ਦੁਆਰਾ ਪਰਮੇਸ਼ਰ ਦੇ ਨਾਲ ਏਕਤਾ ਦਾ ਆਨੰਦ ਮਾਣਦੇ ਹੈ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਤੇ ਇਹ ਜਿਹੜਾ ਸ਼ਬਦ ਹੈ ਇਸ ਦੇ ਹੁਣ ਤੇ ਕੁੜਮ ਤੇ ਕੁੜਮਾਈ ਵਾਲੇ ਸਿੱਧੇ ਸ਼ਬਦ ਮਹਾਰਾਜ ਵਰਤ ਕੇ ਜੋ ਸਮਾਜ ਦੇ ਵਿੱਚ ਉਸ ਵੇਲੇ ਰੀਤੀ ਸੀ, ਇਸ ਕਰਕੇ ਤਾਂ ਫਿਰ ਇਹ ਹੈ ਵੀ ਇਹ ਸ਼ਬਦ ਦਾ ਪਹਿਲਾਂ ਪਾਠ ਕਰਦੇ ਫਿਰ ਅਰਦਾਸ ਕਰਦੇ ਫਿਰ ਕੁੜਮਾਈ ਕਰਿਆ ਕਰਦੇ। ਇਹਦੇ ਵਿੱਚ ਅੰਤਰੀਵ ਤੇ ਬਾਹਜ ਭਾਵ ਦੇ ਵਿੱਚ ਦੋਨਾਂ ਪਾਸਿਆਂ ਜਿਵੇਂ ਦੇਹੜੀ ਤੇ ਦੀਵਾ ਰੱਖ ਦਈਏ, ਚਾਨਣਾ ਵਿਹੜੇ ਚ ਵੀ ਹੁੰਦਾ ਅੰਦਰ ਵੀ ਹੁੰਦਾ। ਮਹਾਰਾਜ ਨੇ ਦ੍ਰਿਸ਼ਟਾਂਤ ਉਹ ਜਿਹੇ ਲਿਆ ਜਿਹਦੇ ਚ ਬਾਹਰ ਵੀ ਸਿੱਖਿਆ ਦਿੱਤੀ ਹੈ, ਅੰਤਰੀਵ ਭਾਵ ਚ ਵੀ ਸਿੱਖਿਆ ਦਿੱਤੀ। ਤੋ ਇਸ ਕਰਕੇ ਇਹ ਹੁਣ ਇੱਥੇ ਮਹਾਰਾਜ ਸਾਹਿਬ ਨੇ ਉਸ ਭਾਵ ਨੂੰ ਲਿਆ ਹੈ ਕਿ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਲੜਕੀ ਦਾ ਪਿਤਾ ਉਹ ਲੜਕੀ ਜਦੋਂ ਜਵਾਨ ਹੋ ਜਾਂਦੀ ਸੀ ਉਹਦੀ ਵਰ ਪ੍ਰਾਪਤੀ ਵਾਸਤੇ ਪਿਤਾ ਆਪ ਲੜਕੀ ਦੇ ਵਰ ਲੱਭਿਆ ਕਰਦਾ ਸੀ। ਇਸ ਕਰਕੇ ਫਿਰ ਉਹ ਰਿਸ਼ਤਾ ਪੱਕਾ ਕਰਕੇ ਆਉਂਦਾ ਸੀ। ਹੌਲੀ ਹੌਲੀ ਲੋਕਾਂ ਦੇ ਜੇ ਢਿੱਲ ਆ ਗਈ, ਪਿਤਾ ਆਪ ਇਹ ਕੰਮ ਕਰਨ ਦੇ ਵਿੱਚ ਢਿੱਲ ਕਰਨ ਲੱਗ ਪਏ, ਉਹਨਾਂ ਨੇ ਬ੍ਰਾਹਮਣ ਨੂੰ ਅੱਗੇ ਕਰ ਦਿੱਤਾ। ਬ੍ਰਾਹਮਣ ਨੇ ਨਾਲ ਲੈ ਕੇ ਇੱਕ ਨਾਈ ਲਾੜ ਨਾਲ ਲੈ ਲੈਣਾ, ਫਿਰ ਇਹ ਰਿਸ਼ਤੇ ਕਰਨ ਲੱਗੇ। ਹੌਲੀ ਹੌਲੀ ਫਿਰ ਇਹ ਢਿੱਲ ਇੰਨਾ ਜੋੜ ਫੜ ਗਈ ਵੀ ਬ੍ਰਾਹਮਣ ਵੀ ਹਟ ਕੇ ਨਾਈ ਰਿਸ਼ਤੇ ਕਰਾਉਣ ਲੱਗ ਗਏ। ਬ੍ਰਾਹਮਣ ਤੇ ਨਾਈ ਜਿਹੜੇ ਰਿਸ਼ਤੇ ਕਰਾਉਂਦੇ ਸੀ ਉਹਨਾਂ ਵਿੱਚ ਬੜੀ ਇੱਕ ਭਾਰੀ ਢਿੱਲ ਇਹ ਆ ਗਈ, ਲਾਲਚੀ ਹੋ ਗਏ। ਐਸੇ ਬ੍ਰਾਹਮਣ ਡੂਬੇ ਭਾਈ ਨਿਰਾਪਰਾਧ ਚਿਤ ਵੈਪੁਰੇ ਆਏ, ਰਿਸ਼ਤਾ ਕਰਾਉਣ ਦੇ ਬਦਲੇ ਰਿਸ਼ਤਾ ਲੈਣ ਲੱਗ ਗਏ। ਪਹਿਲਾਂ ਤਾਂ ਉਸ ਤਰ੍ਹਾਂ ਚੰਗੇ ਵਸਤ ਦੇ ਮੂੰਦੀਆਂ ਦੇ ਲੈਂਦੇ ਸੀ, ਤੇ ਫਿਰ ਜਿਹਦੀ ਗਰੀਬ ਘਰ ਦੀ ਲੜਕੀ ਆ ਉਹਨੂੰ ਕਹਿਣਾ ਵੀ ਤੇਰਾ ਰਿਸ਼ਤਾ ਅਮੀਰ ਘਰ ਦੇ ਵਿੱਚ ਹੋਊਗਾ ਪਰ ਪੈਸੇ ਇਹਨੇ ਲਊਂਗਾ ਮੈਂ, ਜਾਂ ਫਿਰ ਜਿਨ੍ਹਾਂ ਦੇ ਲੜਕੇ ਦਾ ਵਿਆਹ ਨਹੀਂ ਸੀ ਹੁੰਦਾ ਭਾਈ ਘਰਾਣੇ ਦੀ ਕੁੜੀ ਆ ਤੁਸੀਂ ਇੰਨੇ ਪੈਸੇ ਦਿਓ। ਹੈ ਕੋਈ ਲੜਕਾ ਵੇਚੀ ਲੜਕੀ ਵੇਚਿਆ ਕੋਈ ਐਂ ਫਿਰ ਇਹ ਜਦੋਂ ਕ੍ਰੀਤੀ ਬਹੁਤਾ ਜੋਰ ਮਤਲਬ ਫੜ ਗਈ ਹੈ ਤੇ ਭਾਈ ਖਾਲਸੇ ਦੇ ਵਿੱਚ ਤਾਂ ਫਿਰ ਗੁਰਮਤ ਦੇ ਵਿੱਚ ਤਾਂ ਐਸਾ ਹੈ ਵੀ ਆਪ ਆਪਣੀਆਂ ਅੱਖਾਂ ਨਾਲ ਵੇਖਣਾ ਤੇ ਪਰੇ ਜਿਸ ਵੇਲੇ ਇਹ ਜਿਹੜੇ ਲੜਕੇ ਲੜਕੀ ਦੇ ਰਿਸ਼ਤਿਆਂ ਦਾ ਜਿਹੜਾ ਪੁਰਾਤਨ ਰਿਵਾਜ ਸੀ ਗੁਰੂ ਸਾਹਿਬ ਉਹਦੇ ਅਨੁਸਾਰ ਬਾਣੀ ਵਿਚਾਰਦੇ ਆ ਕਿ ਇਹ ਰੀਤ ਹੈ ਜਦੋਂ ਆਪਣੀ ਲੜਕੀ ਦਾ ਰਿਸ਼ਤਾ ਸਾਫ਼ ਕਰਨ ਵਾਸਤੇ ਜਾਂਦੇ ਤਾਂ ਉਸ ਪੁਰਾਣੀ ਰੀਤੀ ਦਾ ਭਾਵ ਲੈ ਕੇ ਮਹਾਰਾਜ ਅੰਤਰੀ ਭਾਵ ਦੇ ਵੀ ਸਿੱਖਿਆ ਦਿੰਦੇ ਨੇ। ਸੁਣੋ ਜੀ,
ਸਤ ਸੰਤੋਖ ਕਰ ਭਾਵ।
ਹੁਣ ਮਹਾਰਾਜ ਸਾਹਿਬ ਕਹਿੰਦੇ ਆ ਵੀ ਦੋਨੇ ਰਿਸ਼ਤੇਦਾਰ ਉਹ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ, ਲੜਕੀ ਵਾਲਾ ਕਿਹਾ ਜਿਹਾ ਹੋਣਾ ਚਾਹੀਦਾ ਤੇ ਲੜਕੇ ਵਾਲੇ ਕਿਸੇ ਦੇ ਹੋਣੇ ਚਾਹੀਦੇ, ਸਾਂਝੀ ਸਿੱਖਿਆ ਨਾ। ਕਹਿੰਦੇ ਭਾਈ ਸਤ ਸੰਤੋਖ ਦੇ ਸਹਿਤ ਜੋ ਸਤ ਪ੍ਰਤਿਗੀ ਹੋਣਾ ਹੈ, ਲੜਕੀ ਵਾਲਿਆਂ ਦੇ ਵਿੱਚ ਤਾਂ ਸੱਚ ਚਾਹੀਦਾ, ਸੱਚਾਈ ਦੇ ਨਾਲ ਹੋਵੇ ਜਿਹੜਾ ਕੁਛ ਹੋਵੇ, ਤੇ ਇਸ ਕਰਕੇ ਲੜਕੀ ਵਾਲਿਆਂ ਵੱਲੋਂ ਜਿਹੜਾ ਕੁੜਮ ਹੈ ਉਹ ਸਤ ਪ੍ਰਤਿਗੀ ਹੋਵੇ, ਜਿਹੜਾ ਲੜਕੇ ਵੱਲੋਂ ਉਹ ਸੰਤੋਖ ਦੇ ਹੈਤ ਹੋਵੇ। ਇਹ ਨਾ ਕਹੇ ਵੀ ਮੈਂ ਇੰਨਾ ਆਹ ਕੁਛ ਲੈਣਾ ਜੀ ਆਹ ਲੈਣਾ, ਉਹਨੂੰ ਸੰਤੋਖ ਚਾਹੀਦਾ ਉਹਨੂੰ ਸੱਤ ਚਾਹੀਦਾ। ਇਹ ਸਮਝ ਲਓ ਵੀ ਦੋ ਕੁੜਮ ਇਕੱਠੇ ਹੋ ਗਏ, ਸੱਤ ਤੇ ਸੰਤੋਖ। ਧੀ ਵਾਲਿਆਂ ਵੱਲੋਂ ਜਿਹੜਾ ਕੁੜਮ ਹੈ ਅਤੇ ਦੋਨਾਂ ਦੇ ਹਿਰਦੇ 'ਚ ਫਿਰ ਕੀ ਹੋਏਗਾ, ਕਰ ਭਾਓ। ਹੁਣ ਜਿਹਦੇ ਪੱਲੇ ਸੱਤ ਹੈ, ਜਿਹਦੇ ਪੱਲੇ ਸੰਤੋਖ ਹੈ, ਦੋਨਾਂ ਦਾ ਸੱਤ ਤੇ ਸੰਤੋਖ ਵਾਲਿਆਂ ਦਾ ਪ੍ਰੇਮ ਹੋ ਜਾਂਦਾ, ਕਰ ਭਾਓ। ਇਸ ਪ੍ਰਕਾਰ ਫਿਰ ਉਹ ਪ੍ਰੇਮ ਪੈਦਾ ਹੁੰਦਾ। ਇਹ ਦੱਸਦੇ ਨੇ ਮਹਾਰਾਜ,
ਕੁੜਮ ਕੁੜਮਾਈ ਆਇਆ ਬਲਰਾਮ ਜੀਉ।
ਇਹ ਸਮਝੋ ਵੀ ਜਿਹੜਾ ਕੁੜਮ ਹੈ ਤੇ ਇਹ ਕੁੜਮਾਈ ਕਰਨ ਵਾਸਤੇ ਆਉਂਦਾ। ਕੁੜਮਾਈ ਦਾ ਅਰਥ ਹੈ ਰਿਸ਼ਤਾ, ਤੇ ਕੁੜਮ ਜਿਹੜਾ ਕੁੜਮਾਈ ਜਿਹੜਾ ਸ਼ਗਨ ਕਰਨਾ। ਅੱਗੇ ਇਸ ਪ੍ਰਕਾਰ ਜੋ ਧੀ ਵਾਲੇ ਜਾ ਕੇ ਸ਼ਗਨ ਕਰਿਆ ਕਰਦੇ ਸੀ ਉਹਦਾ ਭਾਵ ਲਿਆ। ਇਹੀ ਕੁੜਮ ਕੁੜਮਾਈ ਕਰਨ ਵਾਸਤੇ ਰਿਸ਼ਤਾ ਕਰਨ ਵਾਸਤੇ ਆਇਆ, ਜਣੀ ਸੱਤ ਦਾ ਸੰਤੋਖ ਨਾਲ ਰਿਸ਼ਤਾ ਹੋਣ ਲੱਗਿਆ। ਸਤਪ੍ਰਤਗੀ ਲੋਕ ਜਿਹੜੇ ਸੰਤੋਖ ਵਾਲਿਆਂ ਦੇ ਨਾਲ ਮੇਲ ਕਰਨ ਲੱਗੇ ਹੈ, ਇਸ ਕਰਕੇ ਫਿਰ ਐਸੇ ਜਿਹੜੇ ਰਿਸ਼ਤੇ ਹਨ। ਬਲਰਾਮ ਜੀ ਬੋਲਦੇ ਜੀ,
ਬਲਰਾਮ ਜੀ,
ਹੇ ਰਾਮ ਜੀ, ਜੇ ਐਸੇ ਦੋ ਤੇਰਾ ਮਿਲ ਜਾਣ, ਕਹਿੰਦੇ ਬਲਿਹਾਰ ਏ ਜਾਈਏ, ਝਗੜਾ ਹੀ ਨਹੀਂ ਕਦੇ ਹੋਣਾ ਸਾਰੀ ਜ਼ਿੰਦਗੀ। ਇਸ ਕਰਕੇ ਫਿਰ ਇਹ ਬਲਿਹਾਰ ਜਾਣ ਯੋਗ ਹੈ। ਇਸੇ ਭਾਵ ਨੂੰ ਅੰਤਰੀ ਭਾਵ ਦੇ ਵਿੱਚ ਫਿਰ ਬੋਲੋ ਜੀ, ਸਤ ਸੰਤੋਖ।
ਸਤ ਸੰਤੋਖ ਕਰ ਭਾਉ।
ਤੇ ਜਿਹੜਾ ਅਧਿਕਾਰੀ ਦੇ ਵਿੱਚ ਸਤ ਹੋਣਾ, ਸੰਤੋਖ ਦੇ ਸਹਿਤ ਹੋਣਾ, ਜਿਹੜਾ ਅਧਿਕਾਰੀ ਹੈ ਸਿੱਖ, ਉਸ ਨੂੰ ਗੁਰੂ ਸਾਹਿਬ ਜੀ ਨੇ ਭਾਉ ਪ੍ਰੇਮ ਦੇ ਸਹਿਤ ਕਰ ਦੇਣਾ, ਫਿਰ ਉਹ ਪਰਮਾਤਮਾ ਦੇ ਪ੍ਰੇਮ ਦੇ ਸਹਿਤ। ਇਹੋ ਹੀ ਕੁੜਮ ਵੱਲੋਂ ਕੁੜਮਾਈ ਦਾ ਸੁਨੇਹਾ ਲੈ ਕੇ ਆਇਆ ਆਉਣਾ ਹੈ। ਜਿਹੜਾ ਸਿੱਖਾਂ ਦੇ ਹਿਰਦੇ 'ਚ ਗੁਰੂ ਪ੍ਰਤੀ ਪ੍ਰੇਮ ਪੈਦਾ ਕਰਨਾ ਹੈ, ਇਹ ਸੱਤ ਰੂਪ ਕੁੜਮ ਨੇ ਸੰਤੋਖ ਰੂਪੀ ਲੜਕੇ ਵਾਲਿਆਂ ਦੇ ਤਾਂ ਕੁੜਮਾਈ ਦਾ ਸੁਨੇਹਾ ਲੈ ਕੇ ਆਉਣਾ, ਇਹ ਭਾਵ ਹੈ। ਸੱਤ ਸੰਤੋਖ ਕਰ ਪਾਓ, ਬੋਲੋ ਜੀ ਕੁੜਮ ਕੁੜਮਾਈ।
ਕੁੜਮ ਕੁੜਮਾਈ ਆਇਆ ਬਲਰਾਮ ਜੀਉ।
ਤੇ ਇਸ ਤਰ੍ਹਾਂ ਜਿਹੜਾ ਇਹ ਪ੍ਰੇਮ ਭਾਵਨਾ ਪੈਦਾ ਕਰਨ ਵਾਲੇ, ਇਹੀ ਕੁੜਮ ਵੱਲੋਂ ਕੁੜਮਾਈ ਦਾ ਸੁਨੇਹਾ ਲੈ ਕੇ ਆਉਣਾ, ਜਿਹੜਾ ਸਿੱਖਾਂ ਦੇ ਹਿਰਦੇ ਵਿੱਚ ਗੁਰੂ ਪ੍ਰਤੀ ਪ੍ਰੇਮ ਪੈਦਾ ਹੋਣਾ। ਸੱਤ ਰੂਪ ਕੁੜਮ ਨੇ ਸੰਤੋਖ ਰੂਪੀ ਲੜਕੇ ਵਾਲਿਆਂ ਦੇ ਤਾਂ ਹੀ ਕੁੜਮਾਈ ਦਾ ਸੁਨੇਹਾ ਇਹੀ ਲੈ ਕੇ ਆਉਣਾ। ਤੇ ਇਸ ਕਰਕੇ ਜੋ ਸੰਤੋਖੀ ਗੁਰਾਂ ਦੇ ਪਾਸ ਸੱਤ ਨਿਸ਼ਚੇ ਕਰਕੇ ਆਪਣੀ ਸੁਰਤ ਅਰਪ ਕੇ ਪ੍ਰਭੂ ਦੀ ਪ੍ਰਾਪਤੀ ਦਾ ਪ੍ਰੇਮ ਕਰਨਾ, ਇਹ ਕੁੜਮ ਦੀ ਕੁੜਮਾਈ ਲੈ ਕੇ ਆਉਣੀ ਹੈ। ਭਾਵ ਕੀ ਹੈ ਵੀ ਗੁਰੂ ਰੂਪ ਕੁੜਮਾਂ ਵੱਲੋਂ ਪਰਮੇਸ਼ਰ ਦੇ ਨਾਲ ਅਭੇਦ ਹੋਣ ਰੂਪੀ ਕੁੜਮਾਈ ਸਗਾਈ ਦਾ ਸੁਨੇਹਾ ਲੈ ਕੇ ਆਉਣਾ। ਹੇ ਮੇਰੇ ਪਿਆਰੇ ਜੀ, ਮੈਂ ਰਾਮ ਪਰਮੇਸ਼ਰ ਤੋਂ ਬਲ ਬਲਿਹਾਰ ਕੁਰਬਾਨ ਜਾਵਾਂ। ਜਿਵੇਂ ਕੁੜਮਾਈ ਕਰਨ ਵੇਲੇ ਲੜਕੀਆਂ ਇਕੱਠੀਆਂ ਹੋ ਕੇ ਫਿਰ ਗੀਤ ਗਾਉਂਦੀਆਂ ਹੈ, ਅਖੇ ਮਹਾਰਾਜ ਇੱਧਰ ਕਿਹੜੇ ਗੀਤ ਗਾਏ ਜਾਂਦੇ ਆ ਉਹ ਦੱਸਦੇ ਹਨ। ਮਨਮਤੀਆਂ ਦੇ ਘਰਾਂ ਦੇ ਵਿੱਚ ਤਾਂ ਭਾਈ ਬਹੁਤ ਮੰਦੇ ਤੋਂ ਮੰਦੇ ਗੀਤ ਗਾਏ ਜਾਂਦੇ, ਪਰ ਗੁਰਸਿੱਖਾਂ ਦੇ ਘਰ ਦੇ ਵਿੱਚ ਇਹ ਗੁਰਬਾਣੀ ਸਖੀ ਆਨੰਦ ਗਾਵੈ, ਸੱਚੇ ਸਾਹਿਬ ਕੇ ਮਨ ਪਾਵੈ। ਮਹਾਰਾਜ ਨੂੰ ਤਾਂ ਗੁਰਬਾਣੀ ਗਾਉਣੀ ਚੰਗੀ ਲੱਗਦੀ ਹੈ। ਗੁਰਮਤ ਦੇ ਵਿੱਚ, ਗੁਰਮਤ ਦੇ ਵਿਆਹ ਵਿੱਚ ਐਸਾ ਹੈ,
ਸੰਤ ਜਨਾ ਕਰ ਮੇਲ।
ਆਪਾਂ ਕੇਵਲ ਅੰਤਰੀ ਭਾਵੇ ਲਈਏ, ਕਿਉਂਕਿ ਫਿਰ ਉਹਦੇ ਵਿੱਚ ਜ਼ਿਆਦਾ ਸਮਾਂ ਲੱਗੀ ਜਾਂਦਾ। ਸ਼ਾਂਤ ਆਤਮਾ ਵਾਲੇ ਮਹਾਤਮਾ ਜਨਾਂ ਦੇ ਨਾਲ ਮੇਲ ਮਿਲਾਪ ਕਰਕੇ ਜਿਹੜਾ ਕਰਿਆ ਜਾਵੇ, ਜਾਂ ਫਿਰ ਜਿਹੜਾ ਮੇਲ ਮਿਲਾਪ ਕਰਿਆ ਤਾਂ ਸੰਤ ਜਨਾਂ ਜਿਹੜੇ ਨੇ, ਸੰਤ ਜਨਾਂ ਕਰ ਮੇਲ, ਉਹ ਅੱਗੇ ਦੱਸਦੇ ਹਨ।
ਗੁਰਬਾਣੀ ਗਾਵਾਈਆ ਬਲ ਰਾਮ ਜੀਓ।
ਬਲ ਬਲਿਹਾਰ ਜਾਣ ਯੋਗ, ਰਾਮ ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਗੁਰਬਾਣੀ, ਗੁਰੂ ਸਾਹਿਬ ਦੀ ਅੰਮ੍ਰਿਤ ਬਾਣੀ ਗਾਵਾਈਆ, ਗੈਨ ਕਰਵਾਈ ਕਿ ਭਾਈ ਬਾਣੀ ਦਾ ਜਾਪ ਕਰੋ। ਪੁਰਾਣੇ ਸਮੇਂ ਦੇ ਅੰਦਰ ਬੜੀ ਦੇਰ ਤੱਕ ਇਹ ਸਿਲਸਿਲਾ ਕਈ ਸਦੀਆਂ ਚੱਲਦਾ ਰਿਹਾ, ਜਿਹਦੇ ਵਿਆਹ ਹੋਣਾ ਗੁਰਸਿੱਖਾਂ ਦੇ ਆਸਾ ਦੀ ਵਾਰ ਦਾ ਕੀਰਤਨ ਹੋਇਆ ਕਰਦਾ ਸੀ, ਸਹਿਜ ਪਾਠ ਜਾਂ ਅਖੰਡ ਪਾਠ ਦਾ ਭੋਗ ਪਿਆ ਕਰਦਾ ਸੀ। ਤੇ ਇਉਂ ਗੁਰਬਾਣੀ ਗਾਵਾਈ ਆ ਬਲਰਾਮ ਜੀ, ਉਹ ਗੁਰਬਾਣੀ ਦਾ ਕੀਰਤ ਹੁੰਦਾ, ਪਾਠ ਹੁੰਦਾ, ਹੌਲੀ ਹੌਲੀ ਸਾਰਾ ਕੁਛ ਬਦਲ ਗਿਆ। ਤੇ ਇੱਥੇ ਖੜੇ ਹੋ ਰਹੇ ਹਾਂ ਕਿ ਹੁਣ ਪੈਲਸਾਂ 'ਚ ਵਿਆਹ ਹੁੰਦੇ ਆ ਤੇ ਗੁਰਦੁਆਰੇ ਬੰਨੇ ਰੁੰਨੇ ਜਾਂਦੇ ਆ, ਉਹ ਵੀ ਪੰਜ ਸੱਤ ਬੰਦੇ ਜਾਂਦੇ ਆ, ਬਾਕੀ ਸਾਰੇ ਉੱਥੇ ਬੈਠੇ ਗੱਪਾਂ ਮਾਰੀ ਜਾਂਦੇ ਨੇ ਜਾਂ ਦੁਰਾਚਾਰੀ ਜਾਂ ਗਾਉਣ ਸੁਣੀ ਜਾਂਦੀ। ਇਹ ਸਿਲਸਿਲਾ ਵਿਗੜਿਆ ਧਰਮ ਵਾਲੇ ਪਾਸੇ ਤੋਂ, ਟੁੱਟ ਗਏ ਲੋਕ। ਪਰ ਮਹਾਰਾਜ ਨੇ ਕਿਹਾ ਗੁਰਬਾਣੀ ਗਾਵਾਈ ਆ ਬਲਰਾਮ ਜੀ, ਉੱਥੇ ਗੁਰਬਾਣੀ ਗਾਇਨ ਕੀਤੀ ਜਾਂਦੀ ਹੈ। ਉਹ ਬਾਹਜ ਵਿਆਹ ਵੀ ਸਫਲਾ, ਅੰਤਰੀ ਵਿਆਹ ਵੀ ਜਿਹੜਾ ਭਾਈ ਉਹ ਸਫਲਾ ਹੈ, ਜਿਹੜਾ ਸ਼ਾਂਤ ਆਤਮਾ ਮਹਾਂਪੁਰਸ਼ਾਂ ਦੇ ਨਾਲ ਮੇਲ ਹੋਣਾ, ਉੱਥੇ ਗੁਰਬਾਣੀ ਦਾ ਗਾਇਨ ਹੋਣਾ। ਇਸ ਕਰਕੇ ਬਲਿਹਾਰ ਕੁਰਬਾਨ ਜਾਈਏ ਜੀ।
ਬਾਣੀ ਗੁਰ ਗਾਈ ਪਰਮਗਤ ਪਾਈ।
ਤੇ ਇਸ ਕਰਕੇ ਜਦੋਂ ਗੁਰਾਂ ਦੀ ਅੰਮ੍ਰਿਤ ਰੂਪ ਬਾਣੀ ਗਾਈ ਗਾਇਨ ਕੀਤੀ ਤਾਂ ਪਰਮਗਤ ਕੇਵਲ ਮੋਕਸ਼ ਦਾ ਨਾਮ ਹੈ, ਕੇਵਲ ਮੋਕਸ਼ ਪਾਈ ਪਾਉਣਾ ਕੀਤੀ। ਗੁਰਬਾਣੀ ਜਿਹੜੀ ਹੈ, ਬਾਣੀ ਗੁਰ ਗਾਈ ਪਰਮਗਤੀ, ਪਰਮਗਤੀ ਕੇਵਲ ਮੋਕਸ਼ ਹੈ, ਉਹ ਪ੍ਰਾਪਤ ਕਰ ਲਏ।
ਪੰਚ ਮਿਲੇ ਸੋਹਾਇਆ।
ਪੰਜ ਮਹਾਤਮਾ ਜਨ ਉਹਨਾਂ ਦੇ ਨਾਲ ਮਿਲੇ, ਮਿਲਾਪ ਹੋਇਆ, ਸੋਹਾਇਆ ਸੋਭਨੀਕ ਹੋ ਗਏ, ਜਾਂ ਪੰਚ ਮੁਖੀ ਚੇਤਨ ਦੇ ਨਾਲ ਮਿਲ ਕੇ ਸੋਭਨੀਕ ਹੋਏ। ਪੰਜ ਪੰਜੇ ਸਤ ਸੰਤੋਖ ਦਇਆ ਧਰਮ ਵਿਚਾਰ, ਇਹਨਾਂ ਗੁਣਾਂ ਦੇ ਮਿਲਣੇ ਕਰਕੇ ਸੁਹਾਇਆ ਸੋਭਨੀਕ ਪਰਮਾਤਮਾ ਨੂੰ ਪਾ ਲਿਆ ਹੈ।
ਗਿਆ ਕ੍ਰੋਧ ਮਮਤਾ ਤਨ ਨਾਠੀ।
ਸ਼ਾਂਤੀ ਦੇ ਆਉਣ ਕਰਕੇ ਕ੍ਰੋਧ ਜਿਹੜਾ ਗੁੱਸਾ ਸੀ ਤਾਂ ਚਲਿਆ ਗਿਆ। ਜਦੋਂ ਸ਼ਾਂਤੀ ਆ ਗਈ ਹੈ, ਕ੍ਰੋਧ ਨੇ ਉੱਥੇ ਕੀ ਰਹਿਣਾ ਭਾਈ। ਤੇ ਇਸ ਕਰਕੇ ਸਮਤਾ ਕਰਕੇ, ਕਿ ਜਿਹੜਾ ਸਮਤਾ ਦੇ ਆਉਣ ਕਰਕੇ ਮਮਤਾ ਅਪਣਤਪਣਾ ਜਿਹੜਾ ਸੀ ਤਨ ਸਰੀਰ ਦੇ ਵਿੱਚੋਂ, ਇਹ ਵੀ ਨਾਠੀ ਨੱਠ ਗਿਆ ਹੈ।
ਪਾਖੰਡ ਭਰਮ ਗਵਾਇਆ।
ਸੱਚਾਈ ਦੇ ਆਉਣ ਕਰਕੇ ਪਖੰਡ ਜਿਹੜਾ ਸੀ ਉਹ ਵੀ ਚਲਿਆ ਗਿਆ, ਤੇ ਗਿਆਨ ਦੇ ਆਉਣ ਕਰਕੇ ਭਰਮ ਅੰਦਰੋਂ ਗਵਾਇਆ, ਉਹ ਵੀ ਮੇਟ ਦਿੱਤਾ। ਇੱਕ ਗੁਣ ਆਇਆ ਉਹ ਦੂਸਰੇ ਨੂੰ ਰਹਿਣ ਨਹੀਂ ਦਿੰਦਾ, ਚਾਨਣਾ ਆਇਆ ਹਨੇਰਾ ਨਹੀਂ ਰਹਿੰਦਾ, ਠੰਡ ਆ ਗਈ ਗਰਮੀ ਨਹੀਂ ਰਹਿੰਦੀ। ਤੇ ਇਸ ਕਰਕੇ ਫਿਰ ਇੱਕ ਦੂਜੇ ਦੇ ਵਿਰੋਧੀ ਹੈ। ਜਦੋਂ ਸੱਚਾਈ ਆ ਗਈ ਪਖੰਡ ਖਤਮ ਹੋ ਗਿਆ, ਗਿਆਨ ਆ ਗਿਆ ਭਰਮ ਚਲਿਆ ਗਿਆ, ਇਉਂ ਮੇਟ ਦਿੱਤਾ ਹੈ।
ਹੋ ਮੈਂ ਪੀਰ ਗਈ ਸੁਖ ਪਾਇਆ।
ਜੰਮਣ ਤੇ ਮਰਨ ਦਾ ਜਿਹੜਾ ਦੁੱਖ ਦੇਣ ਵਾਲੀ ਇਹ ਹਉਮੈ ਹੰਗਤਾਂ ਦੀ ਪੀੜ, ਜਿਹੜੀ ਪੀੜ ਸੀ ਇਹ ਚਲੀ ਗਈ ਹੈ, ਸੁਖ ਪ੍ਰਾਪਤ ਹੋ ਗਿਆ ਹੈ।
ਆਰੋਗਤ ਭਈ ਸਰੀਰਾ।
ਤੇ ਫਿਰ ਕਾਰਨ ਸੂਖਮ ਅਸਥੂਲ, ਇਹਨਾਂ ਸਰੀਰਾਂ ਦੇਹਾਂ ਦੀ ਹੰਗਤਾ ਰੂਪ ਇਸ ਤੋਂ ਅਰੋਗਤਾ ਤੋਂ ਭਾਵ ਹੈ, ਰੋਗਾਂ ਤੋਂ ਰਹਿਤ ਹੋ ਗਏ, ਹੰਗਤਾ ਨਾ ਰਹੀ, ਨਾ ਸਥੂਲ ਸਰੀਰ ਦੀ, ਨਾ ਸੂਖਮ ਸਰੀਰ ਦੀ, ਨਾ ਕਾਰਨ ਸਰੀਰ ਦੀ। ਸਰੀਰ ਜਿਹੜਾ ਬਾਲ ਜਵਾਨੀ ਬਿਰਧ ਅਵਸਥਾ ਦੇ ਰੋਗਾਂ ਤੋਂ ਆਦਿ ਵਿਆਧੀ ਉਪਾਧੀ ਆਦਿ ਤੋਂ ਰਹਿਤ ਹੋ ਗਿਆ।
ਗੁਰ ਪ੍ਰਸਾਦੀ ਬ੍ਰਹਮ ਪਛਾਤਾ।
ਸਤਿਗੁਰੂ ਜੀ ਕਥਨ ਕਰਦੇ ਹੈ ਜੋ ਪਰਮੇਸ਼ਰ ਗੁਣੀ ਸ਼ੁਭ ਗੁਣਾਂ ਦਾ ਗਹੀਰਾ ਸਮੁੰਦਰ ਹੈ। ਤੇ ਸਾਰੀ ਕਿਤੋਂ ਇਕੱਠੀ ਬੋਲੋ ਜੀ।
ਨਾਨਕ ਗੁਣੀ ਗਹੀਰਾ।
ਤੇ ਸਤਿਗੁਰੂ ਜੀ ਕਥਨ ਕਰਦੇ ਹੈ ਜੋ ਪਰਮੇਸ਼ਰ ਗੁਣੀ ਸ਼ੁਭ ਗੁਣਾਂ ਦਾ ਗਹੀਰਾ ਨਾਮ ਸਮੁੰਦਰ ਦਾ, ਤੇ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਉਸ ਬ੍ਰਹਮ ਆਤਮਾ ਰੂਪ ਬ੍ਰਹਮ ਨੂੰ ਪਛਾਤਾ ਪਛਾਣ ਲਿਆ ਹੈ।
ਮਨਮੁਖ ਵਿਛੁੜੀ ਦੂਰ।
ਤੇ ਮਨਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹਨਾਂ ਪੁਰਖਾਂ ਦੀ ਜਿਹੜੀ ਸੁਰਤ ਹੈ, ਜਾਂ ਮਨਮੁਖ ਰੂਪ ਇਸਤਰੀ ਜਿਹੜੀ ਹੈ 84 ਲੱਖ ਜੋਨਾਂ ਦੇ ਗੇੜੇ ਚ ਪੈ ਕੇ ਵਾਹਿਗੁਰੂ ਤੋਂ ਦੂਰ, ਵਾਹਿਗੁਰੂ ਦੇ ਸਰੂਪ ਨਾਲੋਂ ਵਿਛੜੀ ਜੁਦਾ ਹੋ ਕੇ ਦੂਰ ਪਰੇ ਚਲੀ ਗਈ, 84 ਦੇ ਗੇੜ ਵਿਚ ਪੈ ਗਈ ਹੈ।
ਮਹਿਲ ਨਾ ਪਾਈ ਬਲ ਗਈ ਬਲਰਾਮ ਜੀਉ।
ਇਸ ਕਰਕੇ ਉਹ ਸਾਧ ਸੰਗਤ ਦੁਆਰਾ ਪਰਮੇਸ਼ਰ ਦੇ ਮਹਿਲ ਸਰੂਪ ਨੂੰ ਨਹੀਂ ਪਾ ਸਕਦੇ, ਕਿਉਂਕਿ ਤ੍ਰਿਸ਼ਨਾ ਦੀ ਅੱਗ ਵਿਚ ਬਾਲ ਸੜ ਗਈ ਹੈ। ਹੇ ਪਿਆਰੇ ਜੀ, ਰਾਮ ਪਰਮੇਸ਼ਰ ਦੇ ਬਾਲ ਬਲਿਹਾਰ ਜਾਈਏ।
ਅੰਤਰ ਮਮਤਾ ਕੂਰ।
ਇਸ ਕਰਕੇ ਜਿਹੜੀ ਸੁਰਤ ਹੈ ਜਾਂ ਫਿਰ ਮਨਮੁਖ ਰੂਪ ਇਸਤਰੀ ਹੈ, ਉਹਦੇ ਅੰਤਰ ਅੰਦਰ ਕੂਰ ਨਾਮ ਹੈ ਝੂਠ ਦਾ। ਪਦਾਰਥ ਝੂਠੇ ਨੇ, ਪਦਾਰਥਾਂ ਦੀ ਪ੍ਰੀਤੀ ਝੂਠੀ ਹੈ, ਉਹ ਝੂਠੇ ਪਦਾਰਥਾਂ ਦੀ ਮਮਤਾ ਜਿਹੜੀ ਮੇਹਰ ਹੈ, ਇਹ ਝੂਠੀ ਨੂੰ ਕੂਰ ਝੂਠ ਬੋਲਣ ਦਾ ਸੁਭਾਅ ਪੈ ਗਿਆ ਹੈ। ਇਸ ਕਰਕੇ ਫਿਰ ਅੱਗੇ ਦੱਸਦੇ ਹਨ,
ਕੂੜ ਵਿਹਾਜੇ ਕੂੜ ਲਈ ਬਲਰਾਮ ਜੀਉ।
ਉਹ ਕੂੜ ਝੂਠ ਬੋਲਣ ਦਾ ਸੁਭਾਅ ਹੋਣ ਕਰਕੇ ਨੇ ਝੂਠ ਦੇ ਤਾਂ ਹੀ ਵਿਹਾਜੇ ਖਰੀਦਦੀ ਹੈ, ਜਾਂ ਝੂਠੇ ਦੇਵੀ ਦੇਵਤਿਆਂ ਦੀ ਉਪਾਸਨਾ ਖਰੀਦਦੀ ਹੈ। ਇਉਂ ਝੂਠ ਨੇ ਇਹ ਸੁਰਤ ਜਾਂ ਮਨਮੁਖ ਇਸਤਰੀ ਮਾਰ ਲਈ ਹੈ। ਹੇ ਪਿਆਰੇ ਜੀ, ਰਾਮ ਪਰਮੇਸ਼ਰ ਤੋਂ ਬਲਿਹਾਰ ਕੁਰਬਾਨ ਜਾਈਏ ਜੀ।
ਕੂੜ ਕਪਟ ਕਮਾਵੇ ਵਹਾਂ ਦੁੱਖ ਪਾਵੇ।
ਕੂੜ ਝੂਠ ਤੇ ਕਪਟ ਛਲ ਨੂੰ ਕਮਾਵੇ ਕਮਾਉਣੇ ਕਰਕੇ ਮਹਾਂ ਬੜਾ ਭਾਰੀ ਨਰਕ ਦਾ ਦੁੱਖ ਕਸ਼ਟ ਪਾਵੇ ਪਾਉਣਾ ਕਰਦੀ ਹੈ। ਇਸ ਕਰਕੇ ਅੱਗੇ ਦੱਸਦੇ ਹਨ ਵੀ ਮਹਾਂ ਵੱਡੇ ਦੁੱਖ ਭਾਰੀ ਇਹਨੂੰ ਪਾਉਣੇ ਪੈਂਦੇ ਹੈ, ਇਹ ਕਾਰਨ ਕੀ ਬਣਿਆ ਦੱਸਦੇ ਨੇ।
ਇਹਨ ਸਤਿਗੁਰ ਮਗ ਨਾ ਪਾਇਆ।
ਸਤਿਗੁਰਾਂ ਦੇ ਉਪਦੇਸ਼ ਤੋਂ ਬਿਨ ਬਗੈਰ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਵਾਲਾ ਗਿਆਨ ਰੂਪੀ ਜਿਹੜਾ ਮਗ ਰਸਤਾ ਹੈ, ਉਹ ਕਿਸੇ ਨੇ ਵੀ ਨਹੀਂ ਪਾਉਣਾ ਕੀਤਾ ਅੱਜ ਤੱਕ, ਨਾ ਕੋਈ ਪਾ ਸਕੇਗਾ। ਆਪੋ ਥੋੜੀ ਕੋਈ ਪ੍ਰਾਪਤ ਹੁੰਦਾ, ਇਸ ਤਰ੍ਹਾਂ ਪ੍ਰਾਪਤੀ ਨਹੀਂ ਹੁੰਦੀ ਹੈ।
ਉਜੜ ਪੰਥ ਭ੍ਰਮੇ ਗਾਵਾਰੀ।
ਇਸ ਕਰਕੇ ਗਾਵਾਰੀ ਮੂਰਖ ਮਨਮੁਖ ਇਸਤਰੀ, ਉਹਨਾਂ ਦੀ ਸੁਰਤ ਸੰਸਾਰ ਰੂਪੀ ਇਹ ਜੰਗਲ ਦੇ ਵਿੱਚ ਭ੍ਰਮਣ ਕਰ ਰਹੀ ਹੈ, ਉਜਾੜ ਵੀ ਫਿਰਦੀ ਹੈ। ਉਦਿਆਨ ਬਸਨੰਗ ਸੰਸਾਰ ਸੇ ਹੈ, ਤੇ ਜਾਂ ਜੂਨਾਂ ਰੂਪੀ ਉਜਾੜ ਦੇ ਵਿੱਚ ਇਸ ਪੰਥ ਰਸਤੇ ਦੇ ਵਿੱਚ ਭਰਮ ਦੀ ਫਿਰਦੀ ਹੈ।
ਖਿਨ ਖਿਨ ਧੱਕੇ ਖਾਇਆ।
ਖਿਨ ਖਿਨ ਛਿਨ ਛਿਨ ਕਾਲ ਦੇ ਵਿੱਚ ਕਾਮ ਕ੍ਰੋਧ ਆਦਿ ਦੇ ਧੱਕਿਆਂ ਨੂੰ ਖਾਇਆ ਖਾਣਾ ਕਰਦੀ ਹੈ। ਇਸ ਕਰਕੇ ਜਿਨ੍ਹਾਂ ਦੇ ਭਾਈ ਨੇਤਰ ਖੁੱਲੇ ਹੈ ਨਾ, ਉਹ ਫਿਰ ਗਾਹਾਂ ਦਾ ਫਿਕਰ ਕਰਦੇ ਆ ਜ਼ਿਆਦਾ। ਜਿਵੇਂ ਬਿਆਸ ਜੀ ਨੂੰ ਉਹਨਾਂ ਦੇ ਪੁੱਤਰ ਸੁਖਦੇਵ ਮੁਨੀ ਨੇ ਕਿਹਾ ਸੀ ਕਿ ਹੇ ਪਿਤਾ, ਤੂੰ ਮੇਰੇ ਨਾਲ ਮੋਹ ਨਾ ਕਰ, ਤੂੰ ਬਹੁਤਾ ਸਨੇਹ ਕਰਨ ਲੱਗਿਆ ਮੇਰੇ ਨਾਲ। ਉਹਨੇ ਕਿਹਾ ਕੀ ਗੱਲ ਹੈ, ਹਰ ਇੱਕ ਮਾਂ ਪਿਓ ਆਪਣੇ ਬੱਚਿਆਂ ਨਾਲ ਪ੍ਰੇਮ ਕਰਦੇ ਹੀ ਹੈ, ਮੈਂ ਕੋਈ ਨਵੀਂ ਗੱਲ ਥੋੜੀ ਕਰਦਾ। ਉਹ ਕਹਿੰਦਾ ਜਿਹੜਾ ਪ੍ਰੇਮ ਹੈ, ਸਨੇਹ ਹੈ, ਮੋਹ ਹੈ, ਇਹੀ ਤਾਂ ਦੁੱਖ ਰੂਪ ਹੈ। ਇਹ ਨੇ ਪਰਮਾਤਮਾ ਤੋਂ ਦੂਰ ਰੱਖਣਾ ਆਪਾਂ ਨੂੰ। ਹਰ ਮੋਹ ਦੇ ਕਾਰਨ ਹੇਤ ਕੇ ਬੰਧਨ ਤੋੜ ਨਾ ਸਕੈ ਤਾਂ ਜਮ ਕਰੇ ਖੁਆਰੀ ਜੀਉ। ਜਮਦੂਤ ਤਾਂ ਖੱਜਲ ਖੁਆਰ ਕਰਦੇ ਨੇ। ਮੈਨੂੰ ਪਿਛਲੇ 100 ਜਨਮਾਂ ਤੱਕ ਦਾ ਗਿਆਨ ਹੈ, ਸੁਖਦੇਵ ਮੁਨੀ ਕਹਿੰਦਾ ਵੀ ਮੈਂ ਤੈਨੂੰ ਜੇ ਆਪਣੇ ਜਨਮਾਂ ਦੀ ਕਹਾਣੀ ਸੁਣਾਵਾਂ, ਬੜੀ ਦੁਖਦਾਇਕ ਹੈ। ਇਸ ਕਰਕੇ ਵੀ ਮੈਂ ਤਾਂ ਖੁਦ ਇਹ ਨਿਸ਼ਚਾ ਕੀਤਾ ਵੀ ਕਿਸੇ ਨਾਲ ਸਨੇਹ ਕਰਨਾ ਹੀ ਨਹੀਂ ਹੈ, ਮੋਹ ਹੀ ਦੁੱਖ ਰੂਪ ਹੈ। ਮੋਹ ਕਰ ਕਰਕੇ ਬੜੀਆਂ ਦੇਹਾਂ ਪਾਈਆਂ ਮੈਂ, ਬੜੀਆਂ ਕਹਾਣੀਆਂ ਸੁਣਾਈਆਂ ਉਸਨੇ। ਕਹਿੰਦਾ ਮੈਂ ਬਿੱਲੇ ਦੀ ਜੂਨ ਵਿੱਚ ਪਿਆ, ਕਹਿੰਦਾ ਜਿਹੜਾ ਤਕੜਾ ਬਿੱਲਾ ਸੀ ਮੇਰਾ ਗਲ ਘੁੱਟ ਕੇ ਮਾਰ ਦਿੱਤਾ ਸੀ ਉਹਨੇ, ਤੜਫ ਤੜਫ ਕੇ ਮੈਂ ਜਾਨ ਦਿੱਤੀ। ਇੱਕ ਵਾਰੀ ਗਿੱਦੜ ਮਾਰਾਂ ਦੇ ਅੜੀਕੇ ਆ ਗਿਆ, ਉਹਨਾਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਬੇਰਹਿਮੀ ਦੇ ਨਾਲ, ਕਦੇ ਕਿਸੇ ਜੂਨ ਚ ਕਦੇ ਕਿਸੇ ਜੂਨ ਵਿੱਚ। ਕਹਿੰਦਾ ਇੱਕ ਵਾਰੀ ਮੈਨੂੰ ਖੋਤੇ ਦੀ ਜੂਨ ਮਿਲ ਗਈ, ਮੈਂ ਖੋਤੇ ਦੀ ਜੂਨ ਦੇ ਵਿੱਚ ਪੈਦਾ ਹੋ ਕੇ ਸਾਰੀ ਜ਼ਿੰਦਗੀ ਮੈਂ ਘੁਮਿਆਰ ਦੇ ਭਾਰ ਢੋਂਦਾ ਰਿਹਾ। ਕਹਿੰਦਾ ਜਦੋਂ ਤਾਂ ਭਾਰ ਲੱਦਣਾ ਹੁੰਦਾ ਸੀ ਤੇ ਉਦੋਂ ਮੇਰੇ ਦੋਨਾਂ ਪਾਸਿਆਂ ਗੂਣ ਦੇ ਭਰ ਕੇ ਕਦੇ ਇੱਟਾਂ ਢੋਂਦਾ ਕਦੇ ਹੋਰ ਸੀਜਣ ਸਾਂ ਢੋਂਦਾ। ਕਹਿੰਦਾ ਜਦੋਂ ਜਿੰਨਾ ਕੁ ਉਹਨੇ ਕੰਮ ਲੈਣਾ ਹੁੰਦਾ ਸੀ, ਜੇ ਮੈਂ ਹੌਲੀ ਤੁਰਦਾ ਤਾਂ ਮੇਰੇ ਪੁੜਿਆਂ ਦੇ ਉੱਤੇ ਡੰਡੇ ਮਾਰ ਮਾਰ ਕੇ ਮੈਨੂੰ ਤੇਜ਼ ਕਰਦਾ। ਕਹਿੰਦਾ ਜੀ ਮੈਂ ਆਪਣੇ ਕਰਮਾਂ ਨੂੰ ਰੋਂਦਾ ਕਰੀ ਗਿਆ। ਫਿਰ ਕਹਿੰਦਾ ਜਿਸ ਵੇਲੇ ਉਹ ਭਾਰ ਢੋਣ ਤੋਂ ਬਾਅਦ ਕਹਿੰਦਾ ਖਾਲੀ ਛੱਡਦਾ, ਉਦੋਂ ਮੇਰੇ ਪੈਰਾਂ ਨੂੰ ਪੈਖੜ ਲਾ ਦਿੰਦਾ ਵੀ ਕਿਤੇ ਭੱਜ ਨਾ ਜਾਵੇ। ਕਹਿੰਦਾ ਜੀ ਨਿਭਦਾ ਰਿਹਾ ਮੈਂ ਸਾਰੀ ਜ਼ਿੰਦਗੀ ਘੁਮਿਆਰ ਦੇ ਘਰ, ਪਦਾਰਥ ਢੋਂਦਾ ਢੋਂਦਾ ਬੁੱਢਾ ਹੋ ਗਿਆ। ਕਹਿੰਦਾ ਬੁੱਢਾ ਹੋਏ ਤੋਂ ਉਹਨਾਂ ਨੇ ਮੈਨੂੰ ਵਾਧੂ ਜਾਣ ਕੇ ਵੀ ਹੁਣ ਤੱਕ ਅੱਖਾਂ ਦਾ ਹੀ ਖਰਚ ਆਇਆ। ਕਹਿੰਦਾ ਡੰਡੇ ਮਾਰ ਕੇ ਮੇਰੇ ਘਰੋਂ ਕੱਢ ਦਿੱਤਾ ਮੈਨੂੰ ਘੁਮਿਆਰ ਨੇ। ਉਹ ਮੁੜ ਮੁੜ ਕੇ ਕਹਿੰਦਾ ਮੈਂ ਉਸ ਦੇ ਘਰ ਨੂੰ ਆਵਾਂ ਵੀ ਮੈਂ ਇੱਥੋਂ ਬਾਅਦ ਜਾਵਾਂ ਕਿੱਥੇ ਹੋਰ, ਮੈਂ ਇੱਥੇ ਤਾਂ ਸਾਰੀ ਜ਼ਿੰਦਗੀ ਭਾਰ ਢੋਂਦਾ ਰਿਹਾ ਵੀ ਹੁਣ ਜਾਵਾਂ ਹੋਰ ਕਿੱਥੇ। ਕਹਿੰਦਾ ਉਹ ਮੈਨੂੰ ਵੜਨ ਨਾ ਦਿਆ ਕਰ ਡੰਡੇ ਮਾਰਿਆ ਕਰਨ ਉਲਟਾ। ਮੈਂ ਹੈਰਾਨ ਹੋਇਆ ਵੀ ਮੈਂ ਤਾਂ ਸਾਰੀ ਜ਼ਿੰਦਗੀ ਕਮਾਇਆ ਇਸ ਘਰ ਵਾਸਤੇ, ਇਹ ਮੇਰੇ ਡੰਡੇ ਮਾਰ ਦੇਣ ਚਾਹੀਦਾ ਤਾਂ ਇਹ ਸੀ ਵੀ ਮੇਰਾ ਸਤਿਕਾਰ ਕਰਦੇ, ਨਹੀਂ। ਕਹਿੰਦਾ ਅਖੀਰ ਜੀ ਮੈਂ ਨਿਰਾਸ਼ ਹੋ ਕੇ ਆਲੇ ਦੁਆਲੇ ਘੁੰਮਣ ਲੱਗ ਗਿਆ, ਰੂੜੀਆਂ ਤੇ ਫਿਰਨ ਲੱਗ ਗਿਆ, ਜੋ ਕੁਛ ਮਿਲਦਾ ਉਹ ਖਾ ਖੂ ਲੈਂਦਾ। ਕਹਿੰਦਾ ਮੇਰਾ ਢਿੱਡ ਨਾ ਭਰੇ। ਕਹਿੰਦਾ ਮੈਂ ਇਹ ਸੋਚਿਆ ਵੀ ਇਹਦੇ ਨਾਲੋਂ ਚੰਗਾ ਵੀ ਜੰਗਲ ਵਿੱਚ ਚੱਲਦੇ ਹਾਂ, ਉੱਥੇ ਮਾੜਾ ਮੋਟਾ ਹਰਾ ਘਾਹ ਮਿਲ ਜਾਇਆ ਕਰੇਗਾ। ਜਿਸ ਵੇਲੇ ਤੁਰਿਆ ਰਸਤੇ ਦੇ ਵਿੱਚ ਕਹਿੰਦਾ ਇੱਕ ਥੋੜਾ ਜਿਹਾ ਦਲਦਲ ਸੀ ਚਿੱਕੜ ਤੇ ਵਿਚਾਲੇ ਕੁਛ ਉਹਦੇ ਚ ਗਾਰ ਪਾਣੀ ਮਿਲ ਕੇ ਇਸ ਤਰ੍ਹਾਂ ਦਾ ਸੀ। ਮੈਂ ਸੋਚਿਆ ਵੀ ਚਲੋ ਮੈਂ ਛੜੱਪਾ ਮਾਰ ਕੇ ਲੰਘ ਜਾਊਂ, ਪਰ ਮੇਰਾ ਸਰੀਰ ਕਮਜ਼ੋਰ ਹੋਣ ਕਰਕੇ ਉਹ ਜਵਾਨ ਉਮਰ ਦੇ ਵਿੱਚ ਮੈਂ ਛੜੱਪਾ ਮਾਰ ਕੇ ਲੰਘ ਜਾਂਦਾ ਸੀ, ਉਸ ਨਾਲੇ ਨੂੰ ਕਈ ਵਾਰ ਲੰਘਿਆ। ਜਦ ਮੈਂ ਛੜੱਪਾ ਮਾਰਿਆ ਕਹਿੰਦਾ ਮੈਂ ਉਹ ਨਾਲੇ ਦੇ ਵਿੱਚ ਡਿੱਗ ਪਿਆ, ਨਾਲਾ ਪਾਰ ਨਾ ਕਰ ਸਕਿਆ। ਕਹਿੰਦਾ ਫਿਰ ਲੱਤਾਂ ਮੇਰੀਆਂ ਜਿਹੜੀਆਂ ਸੀ ਉਹ ਚਿੱਕੜ ਦੇ ਖੁੱਭ ਗਈਆਂ ਤੇ ਮੈਂ ਆਲੇ ਦੁਆਲੇ ਦੇਖਾਂ ਮਨੁੱਖਾਂ ਵੱਲ ਵੀ ਕੋਈ ਮਨੁੱਖ ਮੇਰੇ ਤੇ ਤਰਸ ਕਰਕੇ, ਜ਼ਬਾਨ ਤਾਂ ਮੇਰੇ ਕੋਲ ਹੈ ਨਹੀਂ ਸੀ, ਮੈਂ ਹਰੇਕ ਜਾਣ ਵਾਲੇ ਕੰਨੀ ਦੇਖਿਆ ਕਰਾਂ ਵੀ ਮੈਨੂੰ ਕੱਢ ਲੈ ਇੱਥੋਂ, ਪਰ ਕਹਿੰਦਾ ਕੌਣ ਕੱਢਦਾ। ਉਲਟਾ ਲੋਕਾਂ ਨੇ ਕੀ ਕੰਮ ਕਰਿਆ, ਮੇਰੀ ਪਿੱਠ ਤੇ ਪੈਰ ਧਰ ਕੇ ਛੜੱਪਾ ਮਾਰ ਕੇ ਲੰਘਣ ਲੱਗ ਗਏ ਵੀ ਚੰਗਾ ਪੁਲ ਬਣ ਗਿਆ ਇਹ। ਕਹਿੰਦਾ ਮੈਂ ਹੈਰਾਨ ਹਾਂ ਵੀ ਲੋਕ ਇੱਕ ਜਿਉਂਦੇ ਜਿਉਂਦੀ ਜਿੰਦ ਦੇ ਉੱਤੋਂ ਵੀ ਮੈਨੂੰ ਕੱਢਣਾ ਤਾਂ ਇੱਕ ਪਾਸੇ ਰਿਹਾ, ਲੋਕੀ ਮੇਰੇ ਤੇ ਪੈਰ ਧਰ ਕੇ, ਮੈਂ ਹੋਰ ਧਸ ਗਿਆ। ਕਹਿੰਦਾ ਬਾਰਿਸ਼ ਪੈ ਗਈ ਤੇ ਪਾਣੀ ਥੋੜਾ ਚੜਾਇਆ, ਗਾਰ ਚਿੱਕੜ ਹੋਰ ਜ਼ਿਆਦਾ ਹੋ ਗਿਆ। ਕਹਿੰਦਾ ਵੀ ਮੈਂ ਜ਼ੋਰ ਜ਼ੋਰ ਲਾਵਾਂ ਮੈਂ ਧਸਦਾ ਗਿਆ। ਅਖੀਰ ਦੇ ਵਿੱਚ ਕਹਿੰਦਾ ਮੇਰਾ ਮੂੰਹ ਚਿੱਕੜ ਦੇ ਵਿੱਚ ਫਸ ਗਿਆ, ਸਾਹ ਆਉਣ ਤੋਂ ਬੰਦ ਹੋ ਗਿਆ। ਕਹਿੰਦਾ ਮੈਂ ਤੜਫ ਤੜਫ ਕੇ ਮਰਿਆ। ਇਸ ਕਰਕੇ ਹੇ ਪਿਤਾ ਮੈਂ ਤਾਂ ਮੁੜ ਕੇ ਖੋਤੇ ਦੀ ਜੂਨ ਚ ਨਹੀਂ ਜਾਣਾ ਚਾਹੁੰਦਾ, ਵੀ ਮੈਂ ਬੜੀਆਂ ਜੂਨਾਂ ਭੋਗ ਲਈਆਂ, ਵੀ ਮੋਹ ਜਿਹੜਾ ਇਹ ਫਸਾਉਂਦਾ ਹੁੰਦਾ ਤੂੰ ਮੋਹ ਨਾ ਕਰਿਆ ਕਰ ਮੇਰੇ ਨਾਲ, ਮੋਹ ਕਰਨ ਵਾਲੀ ਫਸਦੇ ਨੇ। ਕਹਿੰਦਾ ਮੈਂ ਮੋਹ ਕਰ ਕਰਕੇ ਵਾਰ ਵਾਰ ਸੰਸਾਰ ਦੀ ਫਸਿਆ, ਕੁੱਤੇ ਦੀ ਜੂਨ ਮਿਲ ਗਈ ਤੇ ਕੁੱਤੇ ਦੀ ਜੂਨ ਮਿਲ ਕੇ ਮੈਂ ਉਸੇ ਟੱਬਰ ਦੀ ਰਾਖੀ ਕਰਦਾ ਰਿਹਾ ਜਿਹਦੇ ਵਿੱਚ ਕਦੇ ਮਨੁੱਖ ਸੀ। ਕਹਿੰਦਾ ਉਹ ਮੈਨੂੰ ਕੁੱਤੇ ਸਮਝ ਕੇ ਡੰਡੇ ਮਾਰਦੇ ਰਹੇ। ਇਹ ਸੰਸਾਰ ਕਿਸੇ ਦਾ ਨਹੀਂ, ਹੇ ਪਿਤਾ ਤੂੰ ਯਕੀਨ ਕਰ ਲੈ ਤੇ ਤਾਂ ਹੀ ਗੁਰੂ ਤੇਗ ਬਹਾਦਰ ਕਹਿੰਦੇ ਨਾ ਇਹ ਸੰਸਾਰ ਜਿਹੜਾ ਨਾ ਕਿਸੇ ਦਾ ਮਿੱਤਰ ਨਹੀਂ ਹੈ, ਇਹ ਜਗ ਮੀਤ ਨਾ ਦੇਖਿਓ ਕੋਈ ਹੈ ਨਹੀਂ, ਕੋਈ ਆਪਣੇ ਸੁੱਖ ਵਾਸਤੇ ਸਾਰੇ ਲੱਗੇ ਹੋਏ ਆ। ਹਾਂ ਪਦਾਰਥ ਦੇ ਵਾਸਤੇ ਜ਼ਰੂਰ ਬਣਨਗੇ ਤੁਹਾਡੇ, ਬੜਾ ਸਨੇਹ ਕਰਕੇ ਦਿਖਾਉਣਗੇ ਤੂੰ ਮੇਰਾ ਮੈਂ ਤੇਰਾ, ਮੈਂ ਤਾਂ ਜੀ ਬਚਦਾ ਹੀ ਨਹੀਂ, ਇਹ ਤਾਂ ਜੀ ਨਿਆਣੇ ਨਹੀਂ ਤੇਰੇ ਬਿਨਾਂ ਤਾਂ ਜੀ ਵੱਧਦੇ, ਬੜਾ ਮੋਹ ਕਰਦੇ ਆ ਸਾਡੇ ਤਾਂ ਜੀ ਜਵਾਕ ਨੂੰ ਬੁਖਾਰ ਹੋ ਗਿਆ ਆਖੇ ਤੇਤੋਂ ਬਿਨਾਂ। ਇਹ ਬਹੁਤ ਕੁਛ ਇਹੋ ਜਿਹੀਆਂ ਗੱਲਾਂ ਕਰਕੇ ਫਸਾਉਂਦੇ ਆ ਤੇ ਇਸ ਕਰਕੇ ਫਿਰ ਉੱਜੜ ਦੇ ਵਿੱਚ ਸੰਸਾਰ ਰੂਪੀ ਉਜਾੜ ਦੇ ਭਰਮਣ ਹੀ ਕਰਨਾ ਪੈਂਦਾ, ਧੱਕੇ ਹੀ ਖਾਣੇ ਪੈਂਦੇ ਨੇ। ਛੁੱਟਣ ਦਾ ਇੱਕੋ ਹੀ ਅਭਾਵ ਹੈ ਕਿ ਹੌਲੀ ਹੌਲੀ ਆਪਣੀ ਦੇਹ ਦਾ ਮੋਹ ਖਤਮ ਕਰਦੇ ਜਾਈਏ। ਜਦੋਂ ਦੇਹ ਦਾ ਮੋਹ ਖਤਮ ਹੋਣ ਲੱਗਿਆ, ਸੰਬੰਧੀਆਂ ਦਾ ਮੋਹ ਤਾਂ ਆਪ ਹੀ ਖਤਮ ਹੋ ਜਾਣਾ। ਜਦੋਂ ਬਿਰਸ਼ ਦੀ ਜੜ ਵੱਢ ਦਈਏ, ਸ਼ਾਂਤਾ ਨਾਲ ਹੀ ਖਤਮ ਹੋ ਜਾਂਦੀ ਹੈ। ਇਸ ਕਰਕੇ ਵੀ ਜਿਹੜਾ ਦੇਹ ਦਾ ਅਧਿਆਸ ਹੈ, ਦੇਹ ਦੇ ਅਧਿਆਸ ਦੇ ਨਾਲ ਸੰਬੰਧੀਆਂ ਦਾ ਅਧਿਆਸ ਹੋ ਰਿਹਾ ਹੈ। ਹੌਲੀ ਹੌਲੀ ਗਿਆਨ ਕਰਕੇ ਦੇਹ ਅਧਿਆਸ ਖਤਮ ਹੋ ਜਾਂਦਾ। ਰਹੋ ਵਿੱਚ ਹੀ, ਪਰ ਰਹਿਣਾ ਕਿਵੇਂ? ਜਿਉਂ ਕਮਲ ਰਹੇ ਵਿੱਚ ਪਾਣੀ ਹੈ, ਬਿਰਤੀ ਕਰਕੇ ਉੱਪਰ ਉੱਠਣਾ। ਇਹ ਗੁਰਸਿੱਖਾਂ ਨੂੰ ਦੱਸਿਆ ਮਹਾਰਾਜ ਨੇ।
ਆਪੇ ਦਇਆ ਕਰੇ ਪ੍ਰਭ ਦਾਤਾ,
ਪਰਮੇਸ਼ਰ ਆਪ ਹੀ ਦਾਤਾਂ ਦੇਣ ਵਾਲਾ ਹੈ। ਜੇਕਰ ਉਹ ਪਰਮੇਸ਼ਰ ਆਪ ਹੀ ਦਇਆ ਮਿਹਰ ਦੀ ਦ੍ਰਿਸ਼ਟੀ ਕਰੇ ਤਾਂ ਫਿਰ
ਸਤਿਗੁਰ ਪੁਰਖ ਮਿਲਾਏ,
ਤੇ ਉਹ ਦਾਤੇ ਸਤਿਗੁਰੂ ਜੀ। ਆਪੇ ਦਇਆ ਕਰੇ ਪ੍ਰਭ ਦਾਤਾ, ਪ੍ਰਭ ਪਰਮੇਸ਼ਰ ਸਾਰਿਆਂ ਦਾ ਜਿਹੜਾ ਦਾਤਾ ਹੈ, ਸਭ ਨੂੰ ਦਾਤਾਂ ਉਹੀ ਦੇ ਰਿਹਾ ਹੈ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਜੇਕਰ ਉਹ ਆਪ ਦਇਆ ਮਿਹਰ ਦੀ ਦ੍ਰਿਸ਼ਟੀ ਕਰੇ ਤਾਂ ਪੁਰਖ ਪੂਰਨ ਸਤਿਗੁਰਾਂ ਦੇ ਨਾਲ ਮਿਲਾਏ ਮਿਲਾਉਂਦਾ, ਮਿਲਾਪ ਕਰ ਦਿੰਦਾ ਹੈ। ਕਿਉਂਕਿ
ਜਨਮ ਜਨਮ ਕੇ ਵਿਛੁੜੇ ਜਨ ਮੇਲੇ,
ਜਿਹੜੇ ਪੁਰਖ ਜਨਮ ਜਨਮਾਤਰਾਂ ਦੇ ਵਿਛੜੇ ਜੁਦੇ ਹੋਏ ਸੀ, ਉਹ ਜਨ ਪੁਰਖ ਗੁਰਾਂ ਦੁਆਰਾ ਪਰਮੇਸ਼ਰ ਨੇ ਆਪਣੇ ਨਾਲ ਮੇਲੇ ਨੇ। ਜਨਮ ਜਨਮ ਕੇ ਵਿਛੜੇ ਜਨ ਮੇਲੇ, ਕਿਉਂਕਿ ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾਵਾ ਸੀਟ, ਦਰਗਾਹ ਦਾ ਵਿਚੋਲਾ ਹੈ ਗੁਰੂ। ਤੋ ਇਸ ਕਰਕੇ ਸਤਿਗੁਰੂ ਜੀ ਅੱਗੇ ਹੁਣ ਕਥਨ ਕਰਦੇ ਹਨ ਜੇ
ਨਾਨਕ ਸਹਿਜ ਸੁਭਾਈ,
ਤੇ ਜਿਹੜੇ ਜਨਮਾਂ ਜਨਮਾਤਰਾਂ ਦੇ ਵਿਛੜੇ ਜੁਦਾ ਹੋਏ ਸੀ, ਉਹ ਜਨ ਪੁਰਖ ਗੁਰਾਂ ਨੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਲ ਮੇਲੇ ਮੇਲ ਦਿੱਤੇ। ਸਤਿਗੁਰੂ ਜੀ ਕਥਨ ਕਰਦੇ ਆ ਕਿ ਉਹਨਾਂ ਦੇ ਹਿਰਦੇ ਵਿੱਚ ਸਹਿਜ ਸ਼ਾਂਤ ਸਰੂਪ ਸਵਾਏ ਪ੍ਰਕਾਸ਼ ਆਇਆ, ਪ੍ਰਕਾਸ਼ ਹੋਇਆ। ਉਹ ਸਹਿਜ ਸ਼ਾਂਤੀ ਸੁਭਾਅ ਵਾਲੇ, ਸ਼ਾਂਤੀ ਸੁਭਾਅ ਨੂੰ ਧਾਰ ਕੇ ਸੁਤੇ ਸਿੱਧ ਸੁਭਾਵਕ ਹੀ ਚੇਤਰ ਬ੍ਰਹਮ ਦੇ ਵਿੱਚ ਸਮਾ ਗਏ ਹਨ। ਜੇ ਜਿਸ ਵਕਤ ਸਾਹਸ ਉਧਿਆ ਜਾਂਦਾ ਹੈ, ਉਸ ਵਕਤ ਜੋਤ ਸੀ ਜਿਹੜੇ ਨੇ ਉਹ ਪੱਤਰੀ ਉੱਤੇ ਲਗਨ ਗਿਣ ਕੇ ਉਹ ਦੱਸਦਾ ਕਿ ਫਲਾਣੇ ਲਗਨ ਦੇ ਵਿੱਚ ਰਾਹੂ ਹੈ, ਫਲਾਣੇ ਵਿੱਚ ਕੇਤੂ ਹੈ, ਇਹ ਲਗਨ ਹੈ, ਇਹ ਨਛੱਤਰ ਹੈ। ਇਹ ਜੋਤ ਤਰੀਕੇ ਦੇ ਨਾਲ ਬ੍ਰਾਹਮਣ ਲੋਕ ਹਿੰਦੂ ਮਤ ਦੇ ਅੰਦਰ ਉਹ ਮਹੂਰਤ ਕਢਾਇਆ ਕਰਦੇ ਕਿ ਜੀ ਵਿਆਹ ਦਾ ਆਹ ਮਹੂਰਤ ਨਿਕਲਿਆ, ਵੀ ਚੰਗਾ ਸਮਾਂ ਨਿਕਲਿਆ। ਇਸ ਪ੍ਰਕਰਨ ਅਨੁਸਾਰ ਸਤਿਗੁਰੀ ਅੰਤਰੀ ਭਾਵ ਦੇ ਉਪਦੇਸ਼ ਦਿੰਦੇ ਹਨ।
ਆਇਆ ਲਗਨ ਗਣਾਏ,
ਜਦੋਂ ਲਗਨ ਦਾ ਅਰਥ ਹੈ ਮਹੂਰਤ, ਜਦੋਂ ਮਹੂਰਤ ਗਣਾਇਆ ਹੋਇਆ ਨੇੜੇ ਆਇਆ ਆਉਣਾ ਆਉਂਦਾ ਹੈ। ਆਇਆ ਲਗਨ ਗਣਾਏ, ਜਿਸ ਵੇਲੇ ਨੇੜੇ ਆ ਗਿਆ ਹੈ।
ਹਿਰਦੈ ਧਨ ਓ ਮਾਹੀਆ ਵਲ ਰਾਮ ਜੀਓ,
ਤੇ ਜਿਸ ਵੇਲੇ ਜੋਤਸੀਆਂ ਨੇ ਜਿਹੜਾ ਵਿਆਹ ਦਾ ਟਾਈਮ ਰੱਖਿਆ ਸੀ, ਮਹੂਰਤ ਕੱਢਿਆ ਸੀ, ਇਹ ਗੁਰਮਤ ਦੇ ਅਨੁਸਾਰ ਤਾਂ ਨਹੀਂ ਹੈ, ਇਹ ਉਪਦੇਸ਼ ਸਮੁੱਚੇ ਰੂਪ ਵਿੱਚ ਸਾਂਝਾ ਹੋਣ ਕਰਕੇ ਪ੍ਰਮਾਣ ਰੂਪ ਵਿੱਚ ਵਰਤਦੇ ਆ ਮਾਰ। ਕਹਿੰਦੇ ਉਸ ਵੇਲੇ ਕੀ ਹੁੰਦਾ ਹੈ, ਜਦੋਂ ਨੇੜੇ ਸਮਾਂ ਆ ਜਾਂਦਾ ਹੈ, ਹਿਰਦੇ ਧਨ ਉਮਾਹੀਆ, ਤੇ ਹਿਰਦੇ ਦੇ ਵਿੱਚ ਧਨ ਇਸਤਰੀ ਉਮਾਹੀਆ ਖੁਸ਼ੀ ਹੁੰਦੀ ਹੈ ਵੀ ਮੇਰੇ ਵਿਆਹ ਦੇ ਦਿਨ ਨੇੜੇ ਆ ਗਏ। ਬਲਰਾਮ ਜੀਓ, ਬਲਿਹਾਰ ਜਾਈਏ ਪਰਮੇਸ਼ਰ ਨੇ ਜਿਹਨੇ ਸੰਯੋਗ ਲਿਖੇ। ਇਸੇ ਪ੍ਰਕਾਰ ਆਇਆ ਲਗਨ, ਦੁਬਾਰੇ ਬੋਲ ਦੋ ਜੀ ਸਰ।
ਆਇਆ ਲਗਨ ਗਣਾਏ, ਹਿਰਦੈ ਧਨ ਓ ਮਾਹੀਆ ਬਲ ਰਾਮ ਜੀਓ।
ਇਸੇ ਪ੍ਰਕਾਰ ਜਦੋਂ ਪ੍ਰੇਮ ਦਾ ਲਗਨ, ਜਾਨੀ ਪ੍ਰੇਮ ਦੇ ਵਿੱਚ ਲਗਨ ਲੱਗ ਗਈ, ਜਾਂ ਫਿਰ ਨਾਮ ਦੇ ਵਿੱਚ ਲਗਨ ਲੱਗ ਗਈ, ਜਾਂ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ, ਜਾਂ ਨਾਮ ਦੇ, ਜਾਂ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੀ ਲਗਨ ਜਿਹੜੀ ਹੈ, ਲਗਾ ਜਿਹੜਾ ਹੈ ਹੋ ਜਾਣਾ, ਇਹਨੂੰ ਲਗਨ ਲੱਗੀ ਤਾਂ ਗਣਾਏ ਵਿਚਾਰ ਕੇ ਫਿਰ ਸਾਧ ਸੰਗਤ ਵਿੱਚ ਆਇਆ। ਆਉਣਾ ਕੀਤਾ ਆਉਣਾ ਹੋਇਆ, ਜਦੋਂ ਪਰਮੇਸ਼ਰ ਵਿੱਚ ਬਿਰਤੀ ਦਾ ਇੱਕ ਰਸ ਲਗਨ ਰੂਪ ਲਗਨ ਗਿਣਿਆ ਤਾਂ ਫਿਰ ਨੇੜੇ ਆਇਆ। ਤੇ ਜਿਸ ਵੇਲੇ ਐਸਾ ਹੋਇਆ, ਹਿਰਦੇ ਤਨ ਉਮਾਹੀਆ, ਤਾਂ ਉਸ ਵੇਲੇ ਜੀਵ ਰੂਪ ਤਨ ਇਸਤਰੀ ਦੇ ਹਿਰਦੇ ਵਿੱਚ ਉਮਾਹੀਆ ਖੁਸ਼ੀ ਹੋਈ ਕਿ ਮੈਨੂੰ ਪਤੀ ਪਰਮੇਸ਼ਰ ਪ੍ਰਾਪਤ ਹੋ ਜਾਏਗਾ। ਪਤੀ ਪਰਮੇਸ਼ਰ ਦੀ ਪ੍ਰਾਪਤੀ ਦਾ ਉਮਾਹੀਆ ਉਤਸ਼ਾਹ ਪੈਦਾ ਹੋ ਗਿਆ। ਬਲਰਾਮ ਜੀਓ, ਹੇ ਪਿਆਰੇ ਜੀ, ਰਾਮ ਪਰਮੇਸ਼ਰ ਦੇ ਉੱਪਰੋਂ ਬਲ ਬਾਣੀ ਕਰਕੇ, ਸਰੀਰ ਕਰਕੇ ਤੇ ਬਲਿਹਾਰ ਕੁਰਬਾਨ ਜਾਂਦੇ ਹਾਂ ਜੀ।
ਪੰਡਿਤ ਪਾਧੇ ਆਣ
ਤੇ ਪੰਡਿਤ ਔਰ ਪਾਧੇ, ਪਦਤੀਆਂ ਦੱਸਣ ਵਾਲੇ ਪਾਧੇ, ਪੰਡਿਤ ਵਿਦਵਾਨ। ਪੰਡਿਤ ਕੌਣ ਹੈ? ਜੋ ਪੰਡਾ ਬੁੱਧੀ ਰੱਖਣ ਵਾਲਾ। ਸੋ ਪੰਡਿਤ ਜੋ ਤਿਹਾਂ ਕੋਣਾ ਕੀ ਪੰਡ ਉਤਾਰੇ, ਅੰਦਰ ਏਕੋ ਨਾਮ ਵਿਖਾਣੇ ਕਿਹਾ ਹੈ। ਬ੍ਰਾਹਮਣ ਤੇ ਇਹਨਾਂ ਦੇ ਵਿੱਚ ਜਿਹੜਾ ਜੋਤਿਸ਼ ਪੜ੍ਹ ਲੈਂਦਾ ਉਹਨੂੰ ਜੋਤਿਸ਼ੀ ਕਹਿੰਦੇ, ਵਿਦਿਆ ਤੋਂ ਭਾਵ ਵੇਦਾਂ ਦਾ ਪਾਠੀ ਹੈ ਉਹਨੂੰ ਪੰਡਿਤ ਕਹਿੰਦੇ, ਵੀ ਇਹ ਵਿਦਵਾਨ ਹੋ ਗਿਆ, ਚਾਰੇ ਵੇਦ ਪੜ੍ਹਿਆ, ਛੇ ਸ਼ਾਸਤਰ ਪੜ੍ਹਿਆ। ਪੰਡਿਤ ਪਾਧੇ ਆਣ, ਪੰਡਿਤ ਗਿਆਨਵਾਨ। ਇੱਧਰ ਉੱਧਰ ਤਾਂ ਪੰਡਿਤ ਪਾਧੇ ਇਕੱਠੇ ਹੋ ਕੇ ਬੈਠ ਕੇ ਕੀ ਕਰਦੇ, ਬਾਹਰ ਬਾਹਜ ਭਾਗ ਦੇ ਵਿੱਚ ਉਹਨਾਂ ਨੂੰ ਇਕੱਠੇ ਹੋ ਕੇ ਫਿਰ ਅੱਗੇ ਦੱਸਦੇ,
ਪੱਤੀ ਵਹਿ ਵਾਚਾਈਆ ਵਲ ਰਾਮ ਜੀਓ।
ਇਹਨੂੰ ਪਾਈ ਅਧਿਕ ਸਹਿਤ ਪਾਠ ਕਰਨੇ, ਜੇ ਪੋਲਾ ਪਾਠ ਕਰਦੇ ਪਤੀ ਫਿਰ ਤਾਂ ਅਰਥ ਦਾ ਬਿਲਕੁਲ ਹੀ ਅਨਰਥ ਹੋ ਜਾਏਗਾ। ਪਤੀ ਘਰ ਵਾਲੇ ਦਾ ਨਾਮ ਤੇ ਪੱਤੀ, ਪੱਤੀ ਹੈ ਪੱਤਰੀ। ਉਹਨਾਂ ਨੇ ਵਹਿ ਕਰਕੇ ਵਾਚ ਆਈ ਆ, ਪੱਤਰੀ ਵਾਚੀ ਸੀ, ਰਾਹੂ ਕੇਤੂ ਦੇਖੇ, ਲਗਨ ਸਗਨ ਦੇਖੇ, ਕਹਿੰਦੇ ਬਲਿਹਾਰ ਜਾਈਏ ਜਿਸ ਵਾਹਿਗੁਰੂ ਨੇ ਸੰਯੋਗ ਬਣਾਇਆ। ਇਹ ਬਾਹਜ ਭਾਵ ਦੇ ਵਿੱਚ ਉਹਨਾਂ ਨੇ ਜਿਵੇਂ ਵਿਆਹ ਦੇ ਵਿੱਚ ਪੱਤਰੀਆਂ ਵਾਚ ਕਰਕੇ, ਕਿਉਂਕਿ ਮਹਾਰਾਜ ਸਾਹਿਬ ਜੀ ਦੇ ਕੋਲ ਇਕੱਠੇ ਹੋ ਕੇ ਆ ਗਏ ਇੱਕ ਵਾਰੀ ਆਨੰਦਪੁਰ ਸਾਹਿਬ, ਬ੍ਰਾਹਮਣ ਇਕੱਠੇ ਹੋ ਕੇ ਆਏ, ਕਹਿਣ ਲੱਗੇ ਗਰੀਬ ਨਵਾਜ, ਵੀ ਅਸੀਂ ਇੱਕ ਬੇਨਤੀ ਕਰਨ ਆਏ ਹਾਂ। ਮਹਾਰਾਜ ਕਹਿੰਦੇ ਦੱਸੋ। ਕਹਿੰਦੇ ਜਿੱਦਾਂ ਗੁਰੂ ਨਾਨਕ ਸਾਹਿਬ ਨੇ ਇਹ ਸਿੱਖ ਪੰਥ ਦੇ, ਨਿਰਮਲ ਪੰਥ ਦੀ ਸ਼ੁਰੂਆਤ ਕੀਤੀ ਹੈ, ਵੀ ਹੌਲੀ ਹੌਲੀ ਇੰਨਾ ਜ਼ੋਰ ਫੜ ਗਿਆ ਵੀ ਅਸੀਂ ਤਾਂ ਭੁੱਖੇ ਮਰਨ ਲੱਗ ਗਏ। ਮਹਾਰਾਜ ਕਹਿੰਦੇ ਕੀ ਗੱਲ ਹੋ ਗਈ? ਕਹਿੰਦੇ ਜੀ ਲੋਕ ਹੁਣ ਸਾਡਾ ਬਹੁਤਾ ਵਿਸ਼ਵਾਸ ਨਹੀਂ ਕਰਦੇ, ਵੀ ਸਾਰਾ ਕੁਛ ਤੁਸੀਂ ਗੁਰਮਤ ਦੇ ਵਿੱਚ ਲਗਨ ਸਗਨ, ਇਹ ਸਾਰੇ ਵਹਿਮ ਭਰਮ ਜਿਹੜੇ ਨੇ ਇਹ ਕਹਿ ਕਹਿ ਕਰਕੇ ਸਾਡੇ ਵੱਲੋਂ ਤੋੜਤਾ, ਸਾਡੀ ਪੂਜਾ ਰੁਕ ਗਈ, ਹੁਣ ਸਾਨੂੰ ਪੁੱਛਦਾ ਨਹੀਂ ਕੋਈ। ਮਹਾਰਾਜ ਕਹਿੰਦੇ ਵੀ ਤੁਸੀਂ ਕਿੰਨੇ ਕੁ ਰੋਜ਼ ਦੇ ਪੈਸੇ ਬਣਾ ਲੈਣੇ ਆ? ਉਸ ਵੇਲੇ ਬੜੇ ਮੰਦੇ ਭਾਅ ਸੀ। ਕਹਿੰਦੇ ਮਹਾਰਾਜ ਇਹੀ ਹੈ ਵੀ ਕਦੇ ਤਾਂ ਕੁਛ ਵੀ ਨਹੀਂ ਮਿਲਦਾ, ਕਦੇ ਕੋਈ ਚਾਰ ਆਨੇ ਹੋ ਗਏ, ਅੱਠ ਆਨੇ ਹੋ ਗਏ, ਰੁਪਈਆ ਹੋ ਗਿਆ, ਰੁਪਈਆ ਤੇਲੀ ਬਣਦਾ ਰਹਿੰਦਾ, ਕੋਈ ਕੁਛ ਪੁੱਛਣ ਆ ਗਿਆ, ਕੋਈ ਕੁਛ ਪੁੱਛਣ ਆ ਗਿਆ। ਮਹਾਰਾਜ ਕਹਿੰਦੇ ਜੇ ਤੁਹਾਨੂੰ ਰੁਜ਼ਗਾਰ ਦੇ ਦਈਏ ਫਿਰ ਨਾਰਾਜ਼ਗੀ ਦੂਰ ਹੈ? ਕਹਿੰਦੇ ਮਹਾਰਾਜ ਫਿਰ ਤੁਹਾਡੇ ਵਰਗਾ ਕੌਣ ਹੈ ਸਾਨੂੰ? ਕਹਿੰਦੇ ਪੰਜ ਪੰਜ ਮੋਹਰਾਂ। ਹੁਣ ਮੋਹਰ ਤਾਂ ਇੱਕੋ ਕਿੱਡੀ ਵੱਡੀ ਗੱਲ ਹੈ, ਤੈਨੂੰ ਪੰਜ ਪੰਜ, ਤੁਹਾਨੂੰ ਇਕੱਲੇ ਇਕੱਲੇ ਬ੍ਰਾਹਮਣ ਨੂੰ ਪੰਜ ਪੰਜ ਮੋਹਰਾਂ ਦਿਆ ਕਰਾਂ, ਪਰ ਕੰਮ ਸਾਡੀ ਮਰਜ਼ੀ ਦਾ ਹੋਊਗਾ। ਮੋਹਰਾਂ ਤੁਹਾਨੂੰ ਤੇ ਨਾਲ ਚੰਗੇ ਚੰਗੇ ਪਦਾਰਥ, ਕੜਾਹ ਪ੍ਰਸ਼ਾਦ, ਖੀਰ ਰੋਜ਼ ਮਿਲੂਗੀ। ਉਹਨੇ ਕਿਹਾ ਵੀ ਸਾਨੂੰ ਲੋਕ ਤਾਂ ਸ਼ਰਾਧਾਂ ਚ ਕਦੇ ਕਦੇ ਦਿੰਦੇ ਆ, ਗੁਰੂ ਸਾਹਿਬ ਕਹਿੰਦੇ ਰੋਜ਼ ਖੀਰ ਮਿਲੂਗੀ, ਕੜਾਹ ਮਿਲੂਗਾ, ਨਾਲੇ ਪੰਜ ਮੋਹਰਾਂ ਮਿਲਣਗੀਆਂ। ਕਹਿੰਦੇ ਮਹਾਰਾਜ ਅਸੀਂ ਸਹਿਮਤ ਹਾਂ। ਕਹਿੰਦੇ ਕੰਮ ਦੱਸੋ ਕੀ ਕਰਨਾ ਹੈ? ਵੀ ਦੇਖੋ ਅਸੀਂ ਬ੍ਰਾਹਮਣ ਹਾਂ, ਜੇ ਤੁਸੀਂ ਕਹੋ ਵੀ ਲੱਕੜਾਂ ਢੋ ਜਾਂ ਪਾਣੀ ਲਿਆਓ, ਇਹ ਨਹੀਂ ਸਾਡੇ ਤੋਂ ਨਹੀਂ ਕੰਮ ਹੋਣਾ ਇਹ। ਮਹਾਰਾਜ ਕਹਿੰਦੇ ਇਹ ਕੰਮ ਮੈਂ ਕਰਾਉਣਾ ਵੀ ਨਹੀਂ ਤੁਹਾਡੇ ਕੋਲੋਂ, ਕੰਮ ਉਹ ਕਰਾਉਣ ਜਿਹੜਾ ਤੁਸੀਂ ਕਰ ਸਕੋ। ਕਹਿੰਦੇ ਜੀ ਦੱਸੋ। ਮਹਾਰਾਜ ਕਹਿੰਦੇ ਮਾਲਾ ਲੈ ਲਓ, ਅੱਠ ਘੰਟੇ, ਜਿਵੇਂ ਅੱਜ ਕੱਲ੍ਹ ਮਜ਼ਦੂਰ ਕੰਮ ਕਰਦੇ ਆ, ਅੱਠ ਘੰਟੇ। ਕਹਿੰਦੇ ਚਾਹੀਦਾ ਤਾਂ ਸਾਰੀ ਦਿਹਾੜੀ ਹੈ, ਪਰ ਅੱਠ ਘੰਟੇ ਕੰਮ ਕਰਾਵਾਂਗੇ। ਕਹਿੰਦੇ ਮਾਲਾ ਫੇਰਨੀ ਹੈ, ਨੇਤਰ ਬੰਦ ਕਰਕੇ ਰਾਮ ਰਾਮ ਕਹੋ, ਹਰ ਸ਼ਬਦ ਕਰੋ, ਵਾਸਦੇਵ ਕਰੋ, ਇਹ ਤੁਹਾਡੀ ਮਰਜ਼ੀ ਹੈ, ਅਸੀਂ ਨਹੀਂ ਕਹਿੰਦੇ ਵੀ ਵਾਹਿਗੁਰੂ ਵਾਹਿਗੁਰੂ ਕਰੋ, ਤੁਹਾਡਾ ਜਿੱਥੇ ਯਕੀਨ ਹੈ। ਤੇ ਹਰੇ ਰਾਮਾ ਕਰੋ, ਰਾਮਾ ਕ੍ਰਿਸ਼ਨ ਰਾਮ ਕਰੋ, ਰਾਧੇ ਰਾਧੇ ਕ੍ਰਿਸ਼ਨ ਕਹੋ ਜਾਂ ਸੀਆ ਰਾਮ ਕਹੋ, ਸਾਨੂੰ ਨਹੀਂ ਕੋਈ ਫਰਕ ਹੈ। ਕਹਿੰਦੇ ਜੀ ਠੀਕ ਹੈ। ਕਹਿ ਰਹੇ ਆ ਵੀ ਕੰਮ ਦੇਖੋ, ਮੋਹਰਾਂ ਦੇਣੀਆਂ ਪੰਜ ਪੰਜ, ਕੰਮ ਅਸੀਂ ਸਵਾਰ ਕੇ ਲੈਣਾ। ਕਹਿੰਦੇ ਜੀ ਦਿਆਂਗੇ। ਚੌਂਕੜੇ ਮਾਰ ਕੇ ਬਹਿ ਗਏ, ਹੁਣ ਕਦੇ ਬੈਠੇ ਨਾ ਬਹੁਤੀ ਦੇਰ ਤੱਕ। ਦੋ ਘੰਟੇ ਤੋਂ ਬਾਅਦ ਲੱਗ ਗਏ ਉਸਲ ਵੱਟੇ ਲੈਣ। ਅੱਜ ਮੈਂ ਪਾਠੀ ਸਿੰਘ ਰੌਲ ਤੇ ਬੈਠੇ, ਜਦੋਂ 15 ਮਿੰਟ ਰਹਿੰਦੇ ਹੁੰਦੇ ਨਾ, ਪਤਲੀ ਜਿਹੀ ਹਾਲਤ ਹੋ ਜਾਂਦੀ ਆ ਉਦੋਂ, ਵੀ ਬਸ ਆਪਣੇ ਮਨ ਨੂੰ ਹੌਸਲਾ ਦੇਣ ਲੱਗ ਜਾਂਦਾ, ਚਲੋ ਹੁਣ ਤਾਂ ਛੁਟਕਾਰਾ ਹੋਣ ਵਾਲਾ ਹੀ ਹੈ, ਕਿਉਂ ਹਵਾ ਲਾਟ ਚ ਫਸਿਆ ਮੈਂ ਨਾ। ਮਹਾਰਾਜ ਦੀ ਬਾਣੀ ਪੜ੍ਹ ਰਹੇ ਹੈ ਤੂੰ, ਪਰ ਐਸਾ ਹੈ। ਤੇ ਇੱਕ ਬਜ਼ੁਰਗ ਤਾਂ ਟਾਕੂ ਰੱਖਦਾ ਸੀ ਕੋਲ, ਮੈਂ ਦੇਖਿਆ ਉਹਨੂੰ, ਬਜ਼ੁਰਗ ਨੂੰ। ਉਹਨੂੰ ਕਹਿੰਦਾ ਵੀ ਮੇਰੇ ਤੋਂ ਬਾਅਦ ਕਿਹਦੀ ਵਾਰੀ ਹੈ? ਕਹਿੰਦੇ ਜੀ ਫਲਾਨੇ ਦੀ ਹੈ। ਕਹਿੰਦਾ ਉਰੇ ਆ ਵੀ, ਕਹਿੰਦਾ ਹਾਂ ਜੀ। ਕਹਿੰਦਾ ਟਾਕੂਆ ਦੇਖਿਆ ਕਾਹਦੇ ਵਾਸਤੇ ਰੱਖਿਆ? ਕਹਿੰਦੇ ਜੀ ਦਾਤਣਾ ਵੱਢਣ ਵਾਸਤੇ। ਕਹਿੰਦੇ ਨਹੀਂ, ਦਾਤਣਾ ਵੀ ਵੱਢਦਾ ਜਿਹੜਾ ਪਾਠੀ ਮੈਨੂੰ ਲੇਟ ਚੜ੍ਹਦਾ, ਢੁੰਕੜੇ ਦੇ ਵਿੱਚ ਵੀ ਮਾਰਦਾ, ਫਿਰ ਮੈਂ ਟਾਈਮ ਸਰਾ ਕੇ ਛੱਡੀ ਮੈਨੂੰ ਅਗੇ। ਉਹ ਡਰਦਾ ਬੇਚਾਰਾ ਪਹਿਲਾਂ ਹੀ ਪੰਜ ਸੱਤ ਮਿੰਟ ਆ ਜਾ ਕਰੇ। ਤੋ ਇਸ ਕਰਕੇ ਫਿਰ ਇਹ ਜਿਹੜਾ ਵੀ ਉਹ ਬੈਠਣ ਦਾ ਮੁਹਾਵਰਾ ਨਾ ਹੋਣ ਕਰਕੇ ਲਾਗੇ ਥੋੜੇ ਜਿਹੇ ਇੱਧਰ ਉੱਧਰ ਪਾਸੇ ਮਾਰਨ, ਮਹਾਰਾਜ ਨੇ ਦੇਖਿਆ ਨਿਗਾਹ ਦੇ ਵਿੱਚ ਰੱਖੇ ਹੋਏ ਸੀ। ਮਹਾਰਾਜ ਨੇ ਭਾਈ ਆਲਮ ਸਿੰਘ ਨੂੰ ਬੁਲਾਇਆ, ਕਵੀਆਂ ਦੇ ਵਿੱਚ ਵੀ ਸੀ ਵੱਡਾ, ਕਹਿੰਦੇ ਆਲਮ ਸਿੰਘ ਰਿਹਾ। ਉਹਦੇ ਕੰਨ ਚ ਕਿਹਾ ਮਹਾਰਾਜ ਨੇ ਉੱਚੇ ਦੇ ਕੇ, ਨਹੀਂ ਕਹਿੰਦੇ ਗੱਲ ਸੁਣ ਲੈ ਵੀ ਮਾਰਨਾ ਤਾਂ ਨਹੀਂ ਹੈ ਕਿਸੇ ਬਾਹਮਣ ਨੂੰ, ਪਰ ਕਸਰ ਵੀ ਨਹੀਂ ਛੱਡਣੀ ਵੀ ਦਬਕਾਉਣਾ। ਕਹਿੰਦੇ ਮੈਂ ਸਮਝ ਗਿਆ। ਕਹਿੰਦੇ ਆਹ ਚੱਕ ਵਰਸ਼ਾ ਇਹਨਾਂ ਦੇ ਦੁਆਲੇ ਹੋ ਜਾ, ਆਪਾਂ ਮੋਹਰਾਂ ਦੇਣੀਆਂ ਨੇ, ਪੰਜ ਪੰਜ ਕੰਮ ਸਵਾਰ ਕੇ ਲੈਣਾ। ਵਰਸ਼ਾ ਚੱਕਿਆ, ਇੱਕ ਤਾਂ ਵੱਡੇ ਵੱਡੇ ਮਸ਼ਾਇਰੇ ਸਿੰਘ ਤਿਆਰ ਪ੍ਰਤਿਆਰ ਚੱਕਰ ਤੋੜੇ ਲਾਏ ਹੋਏ, ਬਾਣਾ ਸਜਾਇਆ, ਸ੍ਰੀ ਸਾਹਿਬ ਵੱਡੀ ਪਾਈ, ਖੰਗੂਰਾ ਜਿਹਾ ਮਾਰ ਕੇ ਜਦੋਂ ਉਹ ਵਰਸ਼ਾ ਧਰਤੀ ਨਾਲ ਮਾਰ ਕੇ ਉਹਨੇ ਖੰਗੂਰਾ ਮਾਰਿਆ, ਬਾਹਮਣਾਂ ਨੇ ਤਾਂ ਉਸੇ ਵੇਲੇ ਜਿਹੜੇ ਕੁਬਜਾ ਪਾ ਕੇ ਬੈਠਾ ਸੀ ਉਹਦੇ ਕੋਲ ਆ ਕੇ ਕਹਿੰਦੇ ਸਿੱਧਾ ਹੋ ਕੇ ਬੈਠ। ਉਹ ਡਰ ਗਿਆ, ਬਾਹਮਣ ਨੇ ਕਿਹਾ ਵੀ ਮਾਰੂਗਾ ਇਹ। ਤੇ ਉਹ ਬੈਠੇ ਤਾਂ ਰਹੇ ਪਰ ਬਹੁਤ ਔਖੇ, ਜਦੋਂ ਅੱਠ ਘੰਟੇ ਹੋ ਗਏ ਛੁਟਕਾਰਾ ਹੋਇਆ। ਮਹਾਰਾਜ ਕਹਿੰਦੇ ਜਾਓ ਪਾਈ ਇਹਨਾਂ ਨੂੰ ਨਾ ਖੀਰ ਕੜਾ ਐਨ ਰਜਾ ਕੇ ਫੇਰ ਲਿਆਓ, ਫਿਰ ਮੈਂ ਮੋਹਰਾਂ ਦੇ ਦਿਆਂ। ਤੇ ਚੈਨ ਜੀ ਉਹਨਾਂ ਨੂੰ ਚੰਗੀ ਖਾਤਰ ਜਮ੍ਹਾਂ ਹੋਈ, ਖੀਰ ਦਿੱਤੀ, ਮਾਲ ਪੂੜੇ ਦਿੱਤੇ ਤੇ ਕੜਾਹ ਪ੍ਰਸ਼ਾਦ ਦਿੱਤਾ, ਤ੍ਰਿਪਤ ਹੋ ਗਏ। ਪਰ ਉਹ ਢਿੱਲੇ ਜੇ, ਮਹਾਰਾਜ ਕਹਿੰਦੇ ਲਓ ਵੀ ਪੰਜ ਪੰਜ ਮੋਹਰਾਂ, ਪੰਜ ਪੰਜ ਮੋਹਰਾਂ ਲੈ ਲਈਆਂ। ਕਹਿੰਦੇ ਕੱਲ ਨੂੰ ਫੇਰ ਟਾਈਮ ਸਰਾਜੋ। ਕਹਿੰਦੇ ਮਹਾਰਾਜ ਅਸੀਂ ਤਾਂ ਨਹੀਂ ਆਉਂਦੇ ਕੱਲ ਨੂੰ। ਮਹਾਰਾਜ ਕਹਿੰਦੇ ਕੀ ਹੋ ਗਿਆ, ਕਿਸੇ ਸਿੱਖ ਨੇ ਕੋਈ ਮਾੜਾ ਚੰਗਾ ਬੋਲਿਆ? ਕਹਿੰਦੇ ਨਹੀਂ ਜੀ, ਮਾੜੇ ਚੰਗੇ ਦੀ ਗੱਲ ਨਹੀਂ, ਪਰ ਆਹ ਗਿੱਲਾ ਜਿਹਾ ਪੀਣ ਸਾਤੋਂ ਤਾਂ ਨਹੀਂ ਵੀ ਹੁੰਦਾ। ਮਹਾਰਾਜ ਕਹਿੰਦੇ ਕਿਹੜਾ ਗਿੱਲਾ ਪੀਣ? ਕਹਿੰਦੇ ਜੀ ਅੱਠ ਘੰਟੇ ਬੈਠਣ ਦਾ ਬਹੁਤ ਔਖਾ। ਮਹਾਰਾਜ ਕਹਿੰਦੇ ਸਾਡੇ ਵੱਡਿਆਂ ਨੇ ਤਾਂ ਹੀ ਕਿਹਾ ਵੀ ਆਖਣ ਔਖਾ ਸਾਚਾ ਨਾ, ਇਸੇ ਕਰਕੇ ਤਾਂ ਕਿਹਾ ਵੀ ਮੋਹਰਾਂ। ਕਹਿੰਦੇ ਜੀ ਮੋਹਰਾਂ ਹੀ ਛੱਡੀਆਂ ਅਸੀਂ ਤਾਂ ਉਹੀ ਕੰਮ ਹੈ। ਉੱਥੇ ਫਿਰ ਉਹ ਕਹਿੰਦੇ ਨੇ, ਕਹਿੰਦੇ ਰਾਹੂ ਕੇਤੂ ਹੈ ਬੈਲ ਹਮਾਰੇ, ਰਾਹੂ ਕੇਤੂ ਹੈ ਬੈਲ ਹਮਾਰੇ, ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰਨ, ਮਾਰ ਲਿਆਵੇ ਛੇਤੀ। ਸਾਡੀ ਤਾਂ ਪੱਤਰੀ ਜਿਹੜੀ ਹੈ ਨਾ ਸ਼ਿਕਾਰਨ ਹੈ, ਇਹ ਸ਼ਿਕਾਰ ਕੋਈ ਨਾ ਕੋਈ ਕੱਢੇ ਲੈਂਦੀ ਹੈ। ਕਿਸੇ ਨੂੰ ਕਹਿਤਾ ਤੇਰੇ ਰਾਹੂ ਚੜਿਆ ਹੈ, ਤੇ ਕਿਸੇ ਨੂੰ ਕਹਿਤਾ ਕੇਤੂ ਚੜਿਆ, ਕਿਸੇ ਨੂੰ ਕਹਿਤਾ ਸਾੜ ਸਤੀ ਚੜੀ ਹੈ। ਇਸ ਕਰਕੇ ਮਹਾਰਾਜ ਵੀ ਇਹ ਇੱਥੇ ਤਾਂ ਇਹ ਪ੍ਰਮਾਣ ਦਿੱਤਾ ਵੀ ਉਹ ਪੱਤਰੀ ਬਾਚ ਬਾਚ ਕੇ ਇਹ ਜਿਹੜਾ ਲੋਕਾਂ ਨੂੰ ਵਹਿਮ ਭਰਮ ਪਾਉਂਦੇ ਸੀ, ਪੰਡਿਤ ਪਾਧੇ ਆਣ ਪੱਤੀ ਵਹਿ ਵਾਚ ਆਈ ਆ ਬਲਰਾਮ ਜੀ, ਲਓ ਜੀ ਤੁਹਾਡੇ ਆਹ ਵਿਆਹ ਏ, ਤੁਹਾਡੇ ਆਹ ਹੋਊਗਾ। ਫਿਰ ਕਿਤੇ ਇੱਕ ਟੰਟਾ ਵੰਟਾ ਸੀ ਇਹਨਾਂ ਦਾ, ਤੇ ਇੱਕ ਬ੍ਰਾਹਮਣੀ ਉਹਨੂੰ ਕਹਿੰਦੀ, ਬ੍ਰਾਹਮਣ ਨੂੰ ਕਹਿੰਦੀ ਵੀ ਆਪਣੇ ਮੂਹਰੇ ਹੁਣ ਦੇਖੋ ਸਰਦੀ ਆ ਰਹੀ ਹੈ, ਨਿਆਣੇ ਔਖੇ ਹੋਣਗੇ, ਰਜਾਈ ਭਰਾਉਣੀ ਹੈ ਵੀ ਰੂੰ ਨਹੀਂ ਹੈ। ਕਹਿੰਦਾ ਕੋਈ ਨਹੀਂ, ਰੂੰ ਦੀਆਂ ਪੰਡਾਂ ਦੀਆਂ ਪੰਡਾਂ ਆ ਜਾਣਗੀਆਂ। ਕਹਿੰਦੇ ਕਿਸ ਤਰ੍ਹਾਂ? ਕਹਿੰਦੇ ਬਣੀ ਬਣਾਈ ਕਪਾਹ ਆਜੂਗੀ, ਬਣੇਵੇਂ ਕੱਢ ਕੇ ਆਪਣਾ ਤਿਆਰ ਕਰਾ ਲੈਣ। ਕਹਿੰਦੀ ਕਿਵੇਂ? ਕਹਿੰਦਾ ਜੋ ਜਮਾਨਾ ਦੇ ਵਿਆਹ ਏ। ਕਹਿੰਦੀ ਵਿਆਹ ਦੇ ਨਾਲ ਰੂਈ ਦਾ ਕੀ ਸੰਬੰਧ ਹੈ? ਕਹਿੰਦਾ ਮੈਂ ਆਪ ਹੀ ਕਰ ਲੂੰ ਪ੍ਰਬੰਧ। ਉਹ ਜਾ ਕੇ ਉਹਨੂੰ ਕਹਿੰਦਾ ਭਾਈ ਤੁਹਾਡੇ ਗ੍ਰਹਿ ਬਹੁਤ ਕਸੂਤਾ ਹੈ ਵੀ ਲੜਕੀ ਤਾਂ ਠੀਕ ਰਹੂਗੀ ਵੀ ਤੁਹਾਨੂੰ ਨਾ ਚਾਰ ਪਾਸੇ ਚਾਰ ਪੰਡਾਂ ਕਪਾਹ ਦੀਆਂ ਰੱਖਣੀਆਂ ਪੈਣਗੀਆਂ, ਪੂਰਬ ਵਾਲੇ ਪਾਸੇ ਪੱਛਮੇ ਐਂ ਚਾਰ ਪਾਸੇ ਰੱਖੋ, ਵਿਚਾਲੇ ਬੇਦੀ ਕੱਢੋ, ਫਿਰ ਅੱਗ ਵਾਲ ਕੇ ਫੇਰੇ ਹੋਣਗੇ, ਉਹ ਕਪਾਹ ਦਾਨ ਕਰੀ ਵੀ ਤੁਹਾਡਾ ਗ੍ਰਹਿ ਜਿਹੜਾ ਸਾਰਾ ਹੀ ਚਲਿਆ ਜਾਊਗਾ। ਉਹ ਕਹਿੰਦੇ ਅੱਛਾ ਜੀ ਐਂ ਕਰ ਲੈਂਦੇ। ਉਹਨਾਂ ਨੇ ਕਪਾਹ ਲਿਆ ਕੇ ਚਾਰ ਸਪੇਰੇ ਰੱਖ ਦਿੱਤੀ। ਜਿਹੜਾ ਲੜਕੇ ਵਾਲੇ ਵੱਲੋਂ ਵੀ ਇੱਕ ਬਾਹਮਣ ਆਉਂਦਾ ਹੁੰਦਾ ਸੀ, ਉਹ ਆ ਕੇ ਦੇਖ ਕੇ ਉਹਨੇ ਕਿਹਾ ਵੀ ਭਾਈਚਾਰਾ ਸਾਡਾ ਵੀ ਕਿਤੇ ਗੜਬੜ ਨਾ ਹੋ ਜਾਵੇ। ਕਹਿੰਦਾ ਅਸਚਰਜੰਗ ਵਿਆਹ, ਕਹਿੰਦਾ ਬੜਾ ਅਸਚਰਜ ਵਿਆਹ ਹੋ ਰਿਹਾ, ਅਸਚਰਜੰਗ ਵਿਆਹ ਚੌਤਿਰਫੇ ਕਪਾਹ। ਕਹਿੰਦਾ ਇਹ ਕੀ ਹੋ ਗਿਆ, ਚਾਰ ਸਵੇਰੇ ਕਪਾਹ ਹੀ ਕਪਾਹ। ਉਹ ਕਹਿਣ ਲੱਗਾ ਵੀ ਚੁੱਪ ਕਰ ਜਾ, ਚੁੱਪੋਂ ਗਰੁੱਪੋਂ ਮੁਕਦੋਂ ਲੁੱਟੋਂ ਅਰਧੋ ਅਰਧ ਸੁਹਾ। ਕਹਿੰਦਾ ਫਿਕਰ ਨਾ ਕਰ, ਅੱਧੀ ਕਪਾਹ ਤੈਨੂੰ ਦੇ ਦੂੰ ਪਰ ਤੂੰ ਰੌਲਾ ਨਾ ਪਾ ਹੋਣਾ ਗੇ। ਕਹਿੰਦਾ ਜੀ ਠੀਕ ਹੈ। ਉਹ ਪਸਾਸ ਜੀ ਪੰਡਾਂ ਬੰਨੀਆਂ ਲੈ ਗਿਆ, ਉਹ ਕਪਾਹ ਲੈ ਕੇ ਜਦੋਂ ਲੈਣ ਵਾਸਤੇ ਆ ਜਾ ਦੂਜਾ ਬਾਹਮਣ, ਕਹਿੰਦਾ ਲਿਆ ਵੀ ਅੱਧੀ ਕਪਾਹ ਦੇ ਮੇਰੀ। ਕਹਿੰਦਾ ਕਿਹੜੀ ਕਪਾਹ? ਕਹਿੰਦਾ ਤੈਂ ਕਿਹਾ ਨਹੀਂ ਸੀ ਅਰਧੋ ਅਰਧ ਸੁਹਾ। ਕਹਿੰਦਾ ਕਹਿ ਤਾਂ ਦਿੱਤਾ ਵੀ ਸੁਹਾ, ਬਈ ਸੁਹਾ ਹੀ ਮਿਲੇਗੀ ਤੈਨੂੰ, ਤੈਨੂੰ ਕਪਾਹ ਨਹੀਂ ਮਿਲਦੀ ਅਖੇ। ਇਹ ਸਾਧ ਸਿੰਘ ਜੀ ਇਹ ਇਹੋ ਜਿਹੀਆਂ ਪੱਤਰੀਆਂ ਵਾਚਦੇ ਹੁੰਦੇ ਸੀ, ਇਹੋ ਜਿਹੇ ਵਿਆਹ ਕਰਾਉਂਦੇ ਹੁੰਦੇ ਸੀ। ਸ਼ੁਕਰ ਹੈ ਮਹਾਰਾਜ ਨੇ ਖਾਲਸੇ ਨੂੰ ਇਹਨਾਂ ਦੇ ਪਰਨੇ ਨਹੀਂ ਪੈਣ ਦਿੱਤਾ, ਸਿੱਖਾਂ ਨੂੰ ਕੱਢ ਲਿਆ। ਤੇ ਇਹਦੇ ਨਾਲ ਜਿਹੜੇ ਦੂਸਰੇ ਪਾਸੇ ਕਾਜ਼ੀ ਸੀ ਘੱਟ ਉਹ ਵੀ ਨਹੀਂ ਸੀ, ਕਾਜ਼ੀ ਵੀ ਬਹੁਤ ਗੜਬੜ ਕਰਦੇ ਸੀ। ਤੇ ਉਹਨਾਂ ਦੇ ਵਿੱਚ ਸਾਧ ਸਿੰਘ ਜੀ ਰੱਖੀ ਹੋਈ ਸੀ ਲਾਲ ਕਿਤਾਬ, ਉਹ ਮਸਲਿਆਂ ਦੀ ਕਿਤਾਬ ਕਹਿੰਦੇ ਸੀ, ਉਹਦੇ ਅਨੁਸਾਰ ਕਰਦੇ ਸੀ। ਉਹ ਇੱਕ ਵਾਰ ਕੀ ਹੋਇਆ, ਤੇਲੀ ਦਾ ਬਲਦ ਸੀ ਬਹੁਤ ਤਕੜਾ, ਕਿਉਂਕਿ ਉਹਨੂੰ ਜ਼ਿਆਦਾ ਖਿਲਾਉਂਦਾ ਸੀ। ਤੇਲੀ ਦੇ ਕੋਲ ਕਹਾਣੀਆਂ ਕਢਾਉਣ ਲੋਕ ਆਉਂਦੇ ਖਲ ਖੁਲ ਚੰਗੀ ਪਾ ਕੇ, ਉਹਨਾਂ ਬਹੁਤ ਬਲਵਾਨ ਸੀ। ਕਾਜ਼ੀ ਦਾ ਬਲਦ ਸੀ ਕਮਜ਼ੋਰ ਜਿਹਾ, ਕਾਜ਼ੀ ਦਾ ਮੁੰਡਾ ਗਿਆ ਕਿਤੇ ਪਾਣੀ ਪਿਆਉਣ, ਗਾਹਾਂ ਕਿਤੇ ਉਹ ਤੇਲੀ ਦਾ ਬਲਦ ਸੀ ਜਿਹੜਾ ਉਹ ਕਾਜ਼ੀ ਦੇ ਬਲਦ ਦੇ ਨਾਲ ਭਿੜ ਪਿਆ। ਉਹ ਭਿੜਿਆ ਐਸਾ ਤੇ ਉਹ ਸਿੱਟ ਲਿਆ ਬਲਦ ਤੇ ਮਾਰ ਮਾਰ ਕੇ ਟੱਕਰਾਂ ਬਲਦ ਮਾਰ ਹੀ ਦਿੱਤਾ। ਤੇ ਉਹਨੇ ਕਿਹਾ ਵੀ ਇਹਨਾਂ ਦਾ ਰਾਜ ਹੈ ਮੁਸਲਮਾਨਾਂ ਦਾ, ਮੁੜ ਕੇ ਡੰਨ ਦੇਣਗੇ। ਉਹ ਤੇਲੀ ਵਿਚਾਰਾ ਆਪ ਹੀ ਚਲਿਆ ਗਿਆ। ਉਹ ਕਹਿੰਦਾ ਆਓ ਤੇਲੀ ਸਾਹਿਬ ਕਿਵੇਂ ਆਇਆ? ਕਹਿੰਦੇ ਜੀ ਇੱਕ ਮਸਲਾ ਪੁੱਛਣ ਆਇਆ। ਆਖੇ ਕੀ ਹੈ? ਕਹਿੰਦੇ ਵੀ ਜੇ ਪਸ਼ੂ ਨਾਲ ਪਸ਼ੂ ਲੜ ਪਵੇ, ਪਸ਼ੂ ਪਸ਼ੂ ਨੂੰ ਮਾਰ ਦੇਵੇ, ਤਾਂ ਮਸਲਾ ਕੀ ਕਹਿੰਦਾ ਵੀ ਤੁਹਾਡਾ ਜਿਹੜਾ ਵੀ ਸ਼ਰ੍ਹਾ ਕੀ ਕਹਿੰਦੀ ਹੈ ਫਿਰ ਵੀ ਜਿਹੜੇ ਮਾਲਕ ਨੇ ਉਹਨਾਂ ਦੀ ਤਾਂ ਨਹੀਂ ਕੋਈ ਗੱਲ ਆਉਂਦੀ? ਉਹ ਕਹਿੰਦਾ ਭਾਈ ਮਾਲਕਾਂ ਦਾ ਕੀ ਕਸੂਰ ਹੈ? ਪਸ਼ੂ ਨਾਲ ਪਸ਼ੂ ਲੜਿਆ, ਇਸ ਕਰਕੇ ਕੋਈ ਇਹਦਾ ਮਸਲਾ ਨਹੀਂ ਹੈਗਾ। ਉਹ ਤਾਂ ਕਹਿੰਦਾ ਜੀ ਸ਼ੁਕਰ ਹੋਇਆ। ਕਹਿੰਦਾ ਕੀ ਗੱਲ? ਕਹਿੰਦਾ ਜੀ ਬਸ ਸ਼ੁਕਰ ਹੋਇਆ। ਇਹ ਕਹਿ ਕੇ ਉਹ ਤਾਂ ਚਲਿਆ ਗਿਆ। ਪਿੱਛੇ ਉਹ ਕਾਜ਼ੀ ਦਾ ਮੁੰਡਾ ਆ ਗਿਆ, ਰੋਂਦਾ ਆਵੇ, ਕਹਿੰਦਾ ਕੀ ਹੋ ਗਿਆ? ਰੋਨਾ ਉਹਨਾਂ, ਕਹਿੰਦਾ ਜੀ ਬਲਦ ਮਾਰਤਾ ਤੇਲੀ ਦੇ ਬਲਦ ਨੇ। ਕਹਿੰਦਾ ਕਿੱਥੇ? ਤੇਲੀਆ ਹੋ ਜਾਂਦਾ। ਕਹਿੰਦਾ ਬੁਲਾਓ ਉਹਨੂੰ। ਆ ਗਿਆ। ਕਹਿੰਦਾ ਹਾਂਜੀ। ਕਹਿੰਦਾ ਵੀ ਬਹਿ ਜਾ ਜਰਾ, ਕਹਿੰਦਾ ਮੈਨੂੰ ਲਾਲ ਕਿਤਾਬ ਦੇਖ ਲੈਣ ਦੇ। ਕਹਿੰਦੇ ਜੀ ਤੁਸੀਂ ਤਾਂ ਕਹਿੰਦੇ ਸੀ ਵੀ ਕੋਈ ਫਰਕ ਨਹੀਂ। ਕਹਿੰਦਾ ਵੀ ਮੈਂ ਜਵਾਨੀ ਕਿਹਾ ਸੀ, ਮੈਂ ਪੜ੍ਹ ਕੇ ਸੁਣਾਊਂਗਾ ਤੈਨੂੰ। ਇਹ ਪੱਤਰੀ ਵਾਜਦੇ ਸੀ, ਉਹ ਲਾਲ ਕਿਤਾਬ ਵਾਜਦੇ ਸੀ। ਇੱਧਰ ਉਹਦੇ ਪੱਤਰੇ ਫੁੱਲੇ। ਕਹਿੰਦਾ ਲੈ ਵੀ ਨਿਕਲਾਇਆ ਮਸਲਾ। ਆਖੇ ਕੀ? ਕਹਿੰਦਾ ਲਾਲ ਕਿਤਾਬ ਫਰਮਾਵੇ ਇਉਂ, ਤੇਲੀ ਬਲਦ ਪੜਾਇਆ ਕਿਉਂ? ਕਹਿੰਦਾ ਜੀ ਮੈਂ ਥੋੜੀ ਪੜਾਇਆ, ਤਾਂ ਆਪ ਹੀ ਪੜਪੇ। ਕਹਿੰਦਾ ਇੱਥੇ ਤਾਂ ਲਿਖਿਆ ਹੋਇਆ ਵੀ ਤੈਂ ਪੜਾਇਆ। ਲਾਲ ਕਿਤਾਬ ਫਰਮਾਵੇ ਇਉਂ, ਤੇਲੀ ਬਲਦ ਪੜਾਇਆ ਕਿਉਂ? ਕਹਿੰਦੇ ਖਲਾਏ ਪਲਾਏ ਕੀਆ ਮਸਟੰਡ, ਬੈਲ ਕਾ ਬੈਲ 50 ਰੁਪਈਏ ਡੰਡ। ਬਲਦ ਦਾ ਬਲਦ ਬਣ ਜਾ, ਭਲਿਆ ਮਾਨਸ ਬਣ ਕੇ 50 ਰੁਪਈਏ ਤੈਨੂੰ ਡੰਡ ਵੀ ਲਾਏ। ਕੱਚ ਕੋਈ ਨਹੀਂ ਸੀ ਇਹਨਾਂ ਦੇ। ਪੰਡਿਤ ਪਾਧੇ ਆਣ ਪੱਤੀ ਵਹਿ ਵਾਚ ਆਈ ਆ ਬਲਰਾਮ ਜੀ। ਅਈਆਂ ਜਾਂ ਪੱਤਰੀਆਂ ਵਾਜਦੇ, ਅਈਆਂ ਜਾਂ ਇਹਨਾਂ ਦੀਆਂ ਲਾਲ ਕਿਤਾਬਾਂ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ ਸਾਨੂੰ ਇਹੋ ਜਿਹੇ ਵਹਿਮਾਂ ਤੇ ਭਰਮਾਂ ਪਖੰਡਾਂ ਤੋਂ ਬਚਾ ਲਿਆ। ਤੇ ਇੱਧਰ ਤਾਂ ਬਾਜਪਾ ਦੇ ਵਿੱਚ ਤਾਂ ਇਹ ਸੀ ਗੱਲ। ਉਧਰ ਫਿਰ ਸਾਧ ਸਿੰਘ ਜੀ ਦੁਬਾਰੇ ਫਿਰ ਬੋਲੋ ਹੀ ਪੰਗਤੀ।
ਪੰਡਿਤ ਪਾਂਧੇ ਆਣ,
ਪੰਡਿਤ ਗਿਆਨਵਾਨ ਤੋਂ ਭਾਵ ਹੈ ਗਿਆਨਵਾਨ ਸਤਿਗੁਰ ਨੇ। ਜੈਸਾ ਕਿ ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੇ, ਉਹ ਕੌਣ? ਸਤਿਗੁਰੂ। ਸਤਿਗੁਰਾਂ ਤੋਂ ਉਪਦੇਸ਼ ਲੈ ਕੇ ਪਾਧੇ ਪੱਧਤੀ ਗਿਆਨ ਦਾ ਮਾਰਗ ਦੱਸਣ ਵਾਲੇ ਤਤਵੇ ਤੇ ਮਹਾਂਪੁਰਖਾਂ ਨੇ ਜਦ ਸੰਗਤ ਵਿੱਚ ਆਣ ਆ ਕਰਕੇ
ਪੱਤੀ ਵਹਿ ਵਾਚਾਈਆ ਬਲਰਾਮ ਜੀਓ।
ਪੱਤੀ ਦਾ ਅਧਿਕ ਸਹਿਤ ਪਾਠ ਹੈ ਭਾਈ। ਆ ਕੇ ਵੇਦ ਸ਼ਾਸਤਰ ਦਾ ਸਿਧਾਂਤ ਗ੍ਰਹਿਣ ਕਰਨ ਰੂਪ ਜਾਂ ਭਗਤੀ ਰੂਪ ਪੱਤੀ ਪੱਤਰ ਕਾ ਵਹਿ ਬੈਠ ਕੇ ਵਾਚਾਈਆ ਵਾਚਨਾ ਕੀਤੀ ਹੈ। ਪਰਮੇਸ਼ੁਰ ਦੀ ਪ੍ਰਾਪਤੀ ਰੂਪ ਪੱਤਰੀ ਬੈਠ ਕੇ ਮੰਨਣ ਕਰਨ ਰੂਪ ਵਾਚਨਾ ਕੀਤੀ ਹੈ। ਤੇ ਹੇ ਪਿਆਰੇ ਜੀ ਪਰਮੇਸ਼ੁਰ ਤੋਂ ਬਲਿਹਾਰ ਜਾਈਏ।
ਪੱਤੀ ਵਾਚਾਈ ਮਨ ਵੱਜੀ ਵਧਾਈ।
ਤੇ ਪੱਤੀ ਵਾਚਾਈ ਚੱਚੇ ਦੇ ਨਾਲ ਜਿਹੜਾ ਕੰਨਾ ਪਾਈ, ਦੇਖੋ ਬਿੰਦੀ ਹੈਗੀ ਸਾਰਿਆਂ ਤੇ? ਇਹ ਚਾਹੀਦੀ ਹੈ ਬਿੰਦੀ ਹੋਣੀ ਚਾਹੀਦੀ ਹੈਗੀ ਹੈ ਨਾ? ਨਹੀਂ ਹੈ। ਜਿੱਥੇ ਨਹੀਂ ਹੈ ਇਹ ਗਲਤ ਸਮਝ, ਤੇਰੇ ਵੀ ਨਹੀਂ ਹੈ? ਕਿੰਨਿਆਂ ਦੇ ਨਹੀਂ ਹੈ? ਹੋਰ ਕਿਹਦੇ ਨਹੀਂ ਹੈ? ਤੁਹਾਡੇ ਵੀ ਨਹੀਂ ਹੈ? ਕੋਈ ਨਹੀਂ। ਇਹ ਪਰ ਚਾਹੇ ਬੋਲਣ ਦੇ ਵਿੱਚ ਇੱਥੇ ਤੁਸੀਂ ਉਹ ਕਰਨਾ, ਕਿਉਂਕਿ ਪੱਤੀ ਵਾਚਾਈ ਐ ਜੀਵ ਰੂਪ ਇਸਤਰੀ ਦੇ ਮਨ ਹਿਰਦੇ ਵਿੱਚ ਕਹਿੰਦੇ ਵਧਾਈ ਖੁਸ਼ੀ ਬੱਜੀ ਨਾਮ ਪ੍ਰਗਟ ਹੋਣ ਦਾ। ਭਗਤੀ ਕਰਨ ਵਾਲੇ ਜਿਹੜੇ ਆ ਪ੍ਰਗਟ ਹੋ ਆਈ ਕਦੋਂ? ਜਬ
ਸਾਜਨ ਸੁਣੇ ਘਰ ਆਏ।
ਜਦੋਂ ਬਰਾਤ ਆ ਜਾਂਦੀ ਹੈ ਉਦੋਂ ਸਾਸੀ ਜਿਹੜੀ ਕੁੜੀ ਦਾ ਵਿਆਹ ਰੱਖਿਆ ਵਾ ਹੁੰਦਾ ਨਾ, ਜਦੋਂ ਸੁਣਦੀ ਹੈ ਵੀ ਬਰਾਤ ਆ ਗਈ, ਉਹ ਅੰਦਰੇ ਅੰਦਰ ਖੁਸ਼ ਹੁੰਦੀ ਹੈ, ਬਾਹਰ ਨਹੀਂ ਪ੍ਰਗਟ ਕਰਦੀ ਖੁਸ਼ੀ। ਤੇ ਉਧਰ ਸਾਸੀ ਫਿਰ ਇਹ ਵਧਾਈ ਵੱਜਦੀ ਹੈ, ਢੋਲ ਨਗਾਰੇ ਵੱਜਦੇ ਆ ਜੀ, ਬਰਾਤ ਆ ਗਈ ਜੀ ਬਰਾਤ। ਪੁਰਾਣੇ ਸਮੇਂ ਬੜਾ ਚਾਅ ਹੁੰਦਾ ਸੀ। ਇੱਧਰ ਕੀ ਹੈ? ਜਦੋਂ ਗੁਰੂ ਦੀ ਸਿੱਖਿਆ ਰੂਪ ਪੱਤਰੀ ਨੂੰ ਵਾਚਾਈ ਵਾਚਨਾ ਕੀਤਾ ਤਾਂ ਮਨ ਦੇ ਵਿੱਚ ਤੇ ਜੋ ਖੁਸ਼ੀ ਰੂਪ ਵਧਾਈ ਵਧੀ ਪ੍ਰਗਟ ਹੋਈ ਜਾਂ ਗੁਰੂ ਦੀ ਸਿੱਖਿਆ ਰੂਪ ਪੱਤਰੀ ਜਦੋਂ ਵਾਚੀ ਗਈ ਤਾਂ ਫਿਰ ਜਸ ਰੂਪ ਵਧਾਈ ਵਧੀ ਹੈ। ਜੀਵ ਰੂਪ ਇਸਤਰੀ ਉਹਦੇ ਮਨ ਹਿਰਦੇ ਚ ਵਧਾਈ ਖੁਸ਼ੀ ਪ੍ਰਗਟ ਹੋ ਜਾਂਦੀ ਹੈ ਕਦੋਂ ਜਦੋਂ ਸੱਜਣ ਸੰਤ ਜਨ ਸਾਧ ਸੰਗਤ ਰੂਪੀ ਘਰ ਦੇ ਵਿੱਚ ਆਏ ਸੁਣੇ ਕਿ ਫਲਾਣੇ ਸਾਂਝੀ ਸੰਗਤ ਇਕੱਠੀ ਹੋ ਰਹੀ ਹੈ ਉੱਥੇ ਕੋਈ ਮਹਾਂਪੁਰਸ਼ ਸਤਸੰਗਤ ਦੇ ਵਿੱਚ ਪ੍ਰਵਚਨ ਸੁਣਾਊਗਾ ਰੱਬ ਦੇ ਨਾਂ ਦੀਆਂ ਗੱਲਾਂ ਸੁਣਾਊਗਾ। ਸੋ ਗੁਣ ਰੂਪੀ ਸੱਜਣ ਹਿਰਦੇ ਰੂਪੀ ਘਰ ਦੇ ਵਿੱਚ ਆਏ ਜਬ ਸਾਜਣ ਸੁਣੇ ਜਦੋਂ ਹਿਰਦੇ ਦੀ ਸੁਣ ਲਏ ਸਤ ਸੰਤੋਖ ਦਇਆ ਧਰਮ ਜਾਂ ਸੱਜਣ ਪਰਮੇਸ਼ਰ ਦੀ ਸਾਧ ਸੰਗਤ ਅੰਤਸਕਰ ਰੂਪੀ ਘਰ ਦੇ ਵਿੱਚ ਆ ਕੇ ਤੇ ਸੁਣੇ ਅਤੇ ਨਿਸ਼ਚਾ ਹੋ ਗਿਆ। ਇਸੇ ਮਨੁੱਖਾ ਦੇਹੀ ਦੇ ਵਿੱਚ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਕੇ ਸਰੂਪ ਦੀ ਸਖਿਆਤਾ ਹੋ ਜਾਏਗੀ। ਇਹ ਸੁਣਿਆ ਸਤਸੰਗਤ ਦੇ ਰੂਪੀ ਘਰ ਦੇ ਵੀ ਸੁਣਿਆ। ਇਹ ਇਕੱਲੇ ਕੋਈ ਵਿਆਹ ਦੀਆਂ ਗੱਲਾਂ ਥੋੜੀਆਂ ਨੇ, ਇੱਥੇ ਤਾਂ ਬ੍ਰਹਮ ਗਿਆਨ ਦੀਆਂ ਗੱਲਾਂ ਕੀਤੀਆਂ, ਉਹ ਤਾਂ ਪ੍ਰਮਾਣ ਲਏ ਨੇ ਮਹਾਰਾਜ ਨੇ ਬਾਹਰ। ਅੱਗੇ ਦੱਸਦੇ ਹਨ,
ਗੁਣੀ ਗਿਆਨੀ ਬਹਿ ਮਤਾ ਪਕਾਇਆ
ਪ੍ਰੇਮ। ਇੱਧਰ ਜਿਹੜੇ ਸਾਧ ਸੀ ਗੁਣੀ ਗਿਆਨੀ ਜਿਹੜੇ ਪਿੰਡ ਦੇ ਚੰਗੇ ਬੰਦੇ ਰਿਸ਼ਤੇਦਾਰਾਂ ਚੋਂ ਹੁੰਦੇ ਉਹ ਮਤਾ ਪਕਾਉਂਦੇ ਹੋਏ ਵੀ ਭਾਈ ਸਲਾਹ ਕਰਦੇ ਮਤਾ ਪਕਾਇਆ। ਜੇ ਚੌਂ ਬੰਦਿਆਂ ਨੇ ਮਿਟ ਕੇ ਚਾਰ ਯਾਰ ਮੇਰੇ ਮਤਾ ਪਕਾਇਆ, ਚੌਂ ਦਾ ਮਤਾ ਹੁੰਦਾ ਤੇ ਇਸ ਕਰਕੇ ਕਹਿੰਦੇ ਫਿਰ ਉਹ ਬੈਠ ਕੇ ਨਾ ਪੰਜ ਚਾਰ ਬੰਦੇ ਉਹ ਮਤਾ ਪਕਾ ਕੇ ਫਿਰ ਜਿਹੜੀ ਚਿੱਠੀ ਭੇਜੀ ਹੁੰਦੀ ਹੈ ਉਹਦੇ ਨਾਲ ਫੇਰ ਕੀ ਮਤਾ ਗੁਣਵਾਨ ਜਿਹੜੇ ਸੂਝਵਾਨ ਤੇ ਜਿਹੜਾ ਵਿਆਹ ਕਰਨ ਵੇਲੇ ਇਕੱਠੇ ਹੋ ਕਰਕੇ ਸਤਿਕਾਰ ਕਰਦੇ ਬਰਾਤ ਦਾ ਵੀ ਤੇ ਮਤਾ ਪਕਾ ਲਿਆ ਕਿ ਭਾਈ ਹੁਣ ਤਾਂ ਬਰਾਤ ਵੀ ਆ ਗਈ, ਹੁਣ ਤਾਂ ਇੱਕੋ ਹੀ ਕੰਮ ਰਹਿੰਦਾ ਹੈ।
ਫਿਰ ਤਤ ਦਿਵਾਏ
ਬਈ ਹੁਣ ਕੀ ਹੈ ਭਾਈ, ਹੁਣ ਤਾਂ ਫਿਰ ਐਂ ਕਰੋ ਪੰਡਿਤ ਬੁਲਾਓ ਫੇਰੇ ਕਰਾਓ ਕੁੜੀ ਦੇ, ਹੁਣ ਢਿੱਲ ਕਿਹੜੀ ਗੱਲ ਦੀ ਹੈ, ਤਤਕਾਲ ਜਲਦੀ ਦੇ ਕੇ ਫੇਰੇ ਕਰਾ ਦੇ। ਇਸੇ ਤਰ੍ਹਾਂ ਦੁਬਾਰੇ ਬੋਲੋ ਜੀ, ਗੁਣੀ ਗਿਆਨੀ
ਗੁਣੀ ਗਿਆਨੀ ਬਹਿ ਮਤਾ ਪਕਾਇਆ
ਪ੍ਰੇਮ ਰੂਪੀ ਗੁਣੀ ਗੁਣਾਂ ਵਾਲੇ ਤੇ ਸਰੂਪ ਦਾ ਨਿਰਣਾ ਕਰਨ ਵਾਲੇ ਗਿਆਨੀ ਗਿਆਨਵਾਨਾਂ ਨੇ ਬਹਿ ਬੈਠ ਕੇ ਇਸਤਤ ਹੋ ਕੇ ਮਤਾ ਪਕਾਇਆ, ਸਲਾਹ ਕੀਤੀ। ਕੀ ਸਲਾਹ ਕੀਤੀ ਕਿ ਜਗਿਆਸੂ ਰੂਪ ਇਸਤਰੀ ਸਾਧਨਾ ਵਿੱਚ ਪਰਪੱਕ ਹੋ ਗਈ, ਇਸ ਕਰਕੇ ਹੁਣ ਕੀ ਕਰਨਾ ਹੈ।
ਫਿਰ ਤਤ ਦਿਵਾਏ
ਇਸ ਲਈ ਸਰੂਪ ਦਾ ਬੋਧ ਕਰਾ ਦਈਏ ਹੁਣ ਇਸ ਨੂੰ ਤੇ ਇਉਂ ਫਿਰ ਤਤ ਮਿਥਿਆ ਦਾ ਵਿਵੇਚਨ ਰੂਪ ਫੇਰੇ ਦਵਾ ਦਈਏ। ਇਹਦਾ ਮਨ ਹੁਣ ਉਧਰੋਂ ਸੰਸਾਰ ਵੱਲੋਂ ਫਿਰਾ ਕੇ ਪਰਮਾਤਮਾ ਦੇ ਵੱਲ ਜੋੜ ਦਈਏ, ਹੁਣ ਅਧਿਕਾਰੀ ਹੋ ਗਿਆ ਇਹ। ਤਤ ਸ਼ੀਘਰ ਹੀ ਬਹੁਤ ਜਲਦੀ ਸੰਸਾਰ ਵੱਲੋਂ ਮਨ ਨੂੰ ਫੇਰਨ ਰੂਪ ਫੇਰੇ ਦਿਵਾ ਦਿੱਤੇ। ਜਿਹੜਾ ਮਨ ਨੂੰ ਫੇਰ ਦਿੱਤਾ ਉਧਰੋਂ ਇਹ ਨੇ ਫੇਰੇ, ਅਸਲ ਦੇ ਵਿੱਚ ਸੰਸਾਰ ਵੱਲੋਂ ਫੇਰ ਦਿੱਤਾ, ਰੱਬ ਨਾਲ ਜੋੜ ਦਿੱਤਾ, ਪਤੀ ਪਰਮੇਸ਼ਰ ਦੀ ਪ੍ਰਾਪਤੀ ਕਰਾ ਦਿੱਤੀ। ਤੇ ਇਸ ਕਰਕੇ ਸਾਸ ਜੀ ਇਸੇ ਪ੍ਰਕਾਰ ਜੀ ਗੁਣ ਗਿਆਨੇ
ਗੁਣੀ ਗਿਆਨੀ ਬਹਿ ਮਤਾ ਪਕਾਇਆ
ਸਤ ਸੰਤੋਖ ਆਤਕ ਗੁਣਾਂ ਵਾਲੇ ਗੁਣੀ ਜਨ ਤੇ ਸਰੂਪ ਦਾ ਨਿਰਣਾ ਕਰਨ ਵਾਲੇ ਗਿਆਨਵਾਨ, ਉਹਨਾਂ ਗਿਆਨਵਾਨਾਂ ਨੇ ਸੰਗਤ ਵਿੱਚ ਬਹਿ ਬੈਠ ਕੇ ਇਸਤਿਤ ਹੋ ਕੇ ਤੇ ਫਿਰ ਜਿਗਿਆਸੂ ਰੂਪ ਇਸਤਰੀ ਦੇ ਤਾਈ ਸਰਬਣ ਮੰਨਣ ਨਧਿਆਸਨ ਗਿਆਨ ਕਰਾਉਣ ਦਾ ਮਤਾ ਪਕਾਉਣਾ ਕੀਤਾ ਤੇ ਫਿਰ ਮਹਾਂਵਾਕ ਨੂੰ ਉਚਾਰਨ ਕਰਨ ਰੂਪ ਕਹਿਣਗੇ।
ਫੇਰੇ ਤਤ ਦਿਵਾਏ
ਮਹਾਂਵਾਕ ਨੂੰ ਉਚਾਰਨ ਕਰਨ ਰੂਪ ਫੇਰੇ ਫਿਰਾ ਦਿੱਤੇ। ਭਾਵ ਕੀ ਹੈ, ਅਵੰਤਰਨ ਵਾਕਾਂ ਦੁਆਰਾ ਜੀਵ ਦੇ ਸਰੂਪ ਨੂੰ ਤੇ ਮਹਾਂਵਾਕਾਂ ਦੁਆਰਾ ਈਸ਼ਵਰ ਦੇ ਸਰੂਪ ਨੂੰ ਕਥਨ ਕਰਕੇ ਜੀਵ ਈਸ਼ ਦੀ ਏਕਤਾ ਦਾ ਮਤਾ ਪਕਾਉਣਾ ਕੀਤਾ। ਤਤ ਸ਼ੀਘਰ ਹੀ ਜੀਵ ਰੂਪ ਇਸਤਰੀ ਨੂੰ ਇਹ ਜੀਵ ਈਸ਼ ਦੀ ਏਕਤਾ ਕਰਨ ਰੂਪੀ ਫੇਰੇ ਦਵਾ ਦਿੱਤੇ। ਜੀਵ ਰੂਪ ਇਸਤਰੀ ਦੀ ਬਿਰਤੀ ਨੂੰ ਸੰਸਾਰ ਮਾਇਆ ਵੱਲੋਂ ਹਟਾ ਕੇ ਤਤ ਸਿਧਾਂਤ ਰੂਪੀ ਪਤੀ ਪਰਮੇਸ਼ਵਰ ਦੇ ਵਿੱਚ ਜੋੜਨ ਰੂਪ ਇਹ ਫੇਰੇ ਦਵਾਏ, ਇਹ ਨਾ ਅਸਲੀ ਫੇਰੇ। ਇਸ ਪ੍ਰਕਾਰ ਸਾਧ ਸਿੰਘ ਜੀ ਦੱਸਿਆ ਹੈ,
ਵਰ ਪਾਇਆ ਪੁਰਖ ਅਗੰਮ ਅਗੋਚਰ
ਤੇ ਇਉਂ ਫਿਰ ਜੀਵ ਰੂਪ ਇਸਤਰੀ ਨੇ ਕਿਸ ਨੂੰ ਵਰ ਰੂਪ ਦੇ ਵਿੱਚ ਕਿਸ ਨੂੰ ਪਾਇਆ, ਅਗੰਮ ਜਿੱਥੇ ਮਨ ਦੀ ਗਮਤਾ ਹੀ ਨਹੀਂ ਹੈ ਉਹ ਵਾਹਿਗੁਰੂ ਹੈ, ਗਮਤਾ ਤੋਂ ਰਹਿਤ ਅਗੋਚਰ ਇੰਦਰੀਆਂ ਦੇ ਅਵਿਸ਼ੇ ਤੇ ਅੱਖਾਂ ਉਸ ਦੇ ਸਰੂਪ ਨੂੰ ਗ੍ਰਹਿਣ ਨਹੀਂ ਕਰ ਸਕਦੀਆਂ ਜੇ ਆਕਾਰ ਵਾਲੀ ਵਸਤੂ ਨੂੰ ਗ੍ਰਹਿਣ ਕਰਦੀਆਂ ਨੇ ਅੱਖਾਂ। आवाज रूप होवे कन सुन लैण, आवाज रूप भी नहीं है। फिर वह स्वाद रूप होवे जीव चक लवे, सुगंधी रूप होवे नासकां बुझ लैण भी इहा जिहा रब। इस करके पाई हथ पकड़ नहीं सकते, पैर चल के कोल नहीं जा सकते, अगोचर है, इंद्रियां दे अवेशे है। इंद्रियां दे अवेशे ਉਹ ਫਿਰ ਪੁਰਖ ਕੀ ਹੈ? ਪੂਰਨ। ਤੇ ਪੁਰਖ ਕੀ ਹੈ? ਵਿਆਪਕ, ਸੰਸਕ੍ਰਿਤ ਦੇ ਵਿਆਪਕ ਅਰਥ ਹੁੰਦਾ। ਵਰ ਪਾਇਆ ਇਸ ਤਰ੍ਹਾਂ ਦਾ ਜਿਹੜਾ ਉਹ ਵਰ ਨਾਮ ਹੈ ਪਤੀ ਦਾ, ਪਰਮੇਸ਼ਰ ਨੂੰ ਪਾਇਆ ਪਾਉਣਾ ਕੀਤਾ ਜਗਿਆ ਸੁਰੂਪ ਇਸਤਰੀ ਨੇ।
ਸਦ ਨਵ ਤਨ ਬਾਲ ਸਿਖਾਈ,
ਜੋ ਸਦ ਹਮੇਸ਼ਾ ਹੀ ਨਵ ਤਨ ਨਵੀਨ ਸਰੂਪ ਦੇ, ਇਹ ਸਦ ਨਵਤਨ ਬਾਲ ਸਿਖਾਈ, ਨਵਤਨ ਨਵੀਨ ਸਰੂਪ ਤੇ ਮਾਤਾ ਦੇ ਗਰਭ ਬਾਲ ਬਾਲਕ ਅਵਸਥਾ ਤੋਂ ਹੀ ਸਿਖਾਈ ਮਿੱਤਰ ਦੀ ਨਿਆਈ, ਸਹਾਇਤਾ ਕਰਨ ਵਾਲਾ ਹੈ। ਬਾਲ ਬਲੀ ਪਿਆਰਾ ਤੇ ਮਿੱਤਰ ਹੈ, ਉਹ ਕੌਣ? ਅਕਾਲ ਮੂਰਖ ਵਾਹਿਗੁਰੂ। ਤੇ ਫਿਰ ਐਸਾ ਵਾਹਿਗੁਰੂ ਵਰ ਰੂਪ ਦੇ ਅੰਦਰ ਜਗਿਆਸੂ ਰੂਪ ਇਸਤਰੀ ਨੂੰ ਉਹ ਪ੍ਰਾਪਤ ਹੁੰਦਾ ਹੈ, ਉਹਦੇ ਨਾਲ ਵਿਆਹ ਦੀਆਂ ਗੱਲਾਂ ਨੇ ਇਹ। ਤੇ ਅੱਗੇ ਲਾਵਾਂ ਆਉਣੀਆਂ ਨੇ, ਉਦੋਂ ਪਹਿਲਾਂ ਇਹ ਸਾਰੀ ਭੂਮਿਕਾ ਵਿਆਹ ਦੀ ਉਹ ਬੰਨੀ ਹੋਈ ਹੈ ਗੁਰੂ ਰਾਮਦਾਸ ਮਹਾਰਾਜ ਨੇ। ਇਸ ਪ੍ਰਕਾਰ ਦੱਸਦੇ ਹਨ,
ਨਾਨਕ ਕਿਰਪਾ ਕਰਕੇ ਮਿਲੇ।
ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਕਿ ਜਦੋਂ ਵਾਹਿਗੁਰੂ ਕਿਰਪਾ ਕਰੇ, ਜਦੋਂ ਇੱਕ ਵਾਰ ਉਹ ਵਾਹਿਗੁਰੂ ਕਿਰਪਾ ਦਇਆ ਦ੍ਰਿਸ਼ਟੀ ਕਰ ਦੇਵੇ, ਨਾਨਕ ਕਿਰਪਾ ਕਰਕੇ ਮੇਲੇ, ਉਹ ਆਪਣੇ ਸਰੂਪ ਦੇ ਨਾਲ ਮੇਲੇ ਮਿਲਾਪ ਕਰ ਲਵੇ, ਮੇਲ ਲਵੇ,
ਵਿਛੜ ਕਦੇ ਨਾ ਜਾਈ।
ਫਿਰ ਉਹ ਕਦੇ ਵੀ ਵਿਛੜ ਕੇ ਜੋਦਾ ਨਹੀਂ ਹੋ ਸਕਦਾ ਜੀ। ਜਿਹੜੇ ਸੰਸਾਰ ਦੇ ਵਿਆਹ ਹਨ, ਇਹਦੇ ਵਿੱਚ ਤਾਂ ਪ੍ਰਤੱਖ ਦੇਖੀ ਜਾਂਦੇ ਹੈ ਵੀ ਬਹੁਤ ਸਾਰੇ ਵਿਆਹ ਐਸੇ ਨੇ ਲੜਕੀ ਦਾ ਕੋਈ ਕਸੂਰ ਨਹੀਂ ਹੁੰਦਾ, ਤੇ ਲੜਕਾ ਜਿਹੜਾ ਤਾਂ ਵੀ ਉਸ ਨੂੰ ਸਾਸ ਜੀ ਸਵੀਕਾਰ ਨਹੀਂ ਕਰਦਾ। ਜੇ ਲੜਕੀ ਪੁੱਛਦੀ ਹੈ ਵੀ ਕੀ ਮੇਰੇ ਚ ਨੁਕਸ ਗਿਆ, ਕਹਿੰਦਾ ਮੇਰੀ ਮਾਂ ਨਹੀਂ ਚਾਹੁੰਦੀ ਤੈਨੂੰ, ਅਖੇ ਮੇਰੀ ਦਾਦੀ ਨਹੀਂ ਅਖੇ ਤੈਨੂੰ ਚਾਹੁੰਦੀ, ਮੇਰਾ ਬਾਪ ਨਹੀਂ ਚਾਹੁੰਦਾ, ਤੇਰਾ ਸੁਭਾਅ ਨਹੀਂ ਚੰਗਾ, ਮੈਨੂੰ ਤਾਂ ਠੀਕ ਹੈ, ਆਪ ਵੀ ਕਹੀ ਜਾਂਦਾ। ਪਰ ਇਹ ਕਮਜ਼ੋਰੀਆਂ ਹਨ ਸੰਸਾਰ ਦੇ ਪਤੀ ਦੀਆਂ, ਸਮਝਾਉਣਾ ਚਾਹੀਏ। ਤੇ ਕਈ ਔਰਤਾਂ ਦੇ ਵਿੱਚ ਕਮਜ਼ੋਰੀਆਂ ਹਨ, ਉਹ ਕਹਿੰਦੀ ਆਖੇ ਮੈਂ ਤੇਰੇ ਤਾਂ ਰਹੂੰਗੀ, ਤੂੰ ਆਪਣੇ ਮਾਂ ਬਾਪਾਂ ਤੋਂ ਅੱਡ ਹੋ, ਮੈਂ ਤਾਂ ਨਹੀਂ ਨਾਲ ਰਹਿੰਦੀ। ਤੇ ਇਸ ਤਰ੍ਹਾਂ ਦਾ ਸਮਾਜ ਨਿਗਰਦਾ ਜਾ ਰਿਹਾ, ਸੇਵਾ ਕੌਣ ਕਰੂਗਾ ਭਾਈ? ਇਹ ਸੇਵਾ ਕਿਹਦੇ ਹੱਥ ਵਿੱਚ ਹੋਊਗੀ? ਇੱਕ ਥਾਂ ਤੇ ਹੁਣ ਮੈਨੂੰ ਇੰਨਾ ਚੇਤਾ ਨਹੀਂ ਹੈ ਕੌਣ, ਇੱਕ ਲੜਕੀ ਜਵਾਨ ਹੋ ਗਈ ਤੇ ਵਿਆਹ ਵਾਸਤੇ ਜਦੋਂ ਵੀ ਉਹ ਕਹਿਣ ਟੁੱਚਰਾਂ ਜਿਹਾ ਲਾਈ ਜਾਵੇ, ਉਹਦੇ ਮਾਂ ਮੈਨੂੰ ਕਹਿੰਦੀ ਬਾਬਾ ਜੀ ਤੁਸੀਂ ਕਹਿ ਕੇ ਦੇਖ ਲਓ, ਸਬੱਬ ਨਾਲ ਆਏ ਹੋ, ਲੜਕੀ ਵਿਆਹ ਨੂੰ ਨਹੀਂ ਮੰਨਦੀ। ਮੈਂ ਕਿਹਾ ਬੇਟਾ ਵੀ ਕੀ ਗੱਲ ਹੈ, ਤੇਰੀ ਰੁਚੀ ਨਹੀਂ? ਕਹਿੰਦੀ ਨਹੀਂ ਬਾਬਾ ਜੀ, ਇਹ ਤਾਂ ਨਹੀਂ, ਕਹਿੰਦੀ ਮੈਂ ਵਿਆਹ ਕਰਾਉਂਗੀ। ਮੈਂ ਕਿਹਾ ਬੀਬੀ ਤੂੰ ਕਹਿੰਦੀ ਆ ਵੀ ਇਹ ਮੰਨਦੀ ਨਹੀਂ, ਇਹ ਤਾਂ ਕਹਿੰਦੀ ਮੈਂ ਵਿਆਹ ਕਰਾਉਣ ਤਿਆਰ ਹਾਂ। ਕਹਿੰਦੀ ਨਹੀਂ ਬਾਬਾ ਜੀ, ਉਵੇਂ ਉੱਪਰੋਂ ਕਹਿੰਦੀ ਆ। ਮੈਂ ਕਿਹਾ ਕੁੜੇ ਦੱਸ ਕੀ ਸੇਲ? ਕਹਿੰਦੀ ਬਾਬਾ ਜੀ ਅਸਲ ਗੱਲ ਇਹ ਹੈ, ਦੇਖੋ ਕੁੜੀ ਦੇ ਖਿਆਲ, ਅਸਲ ਗੱਲ ਇਹ ਹੈ ਵੀ ਮੈਂ ਵਿਆਹ ਉੱਥੇ ਕਰਾਉਣਾ ਜਿੱਥੇ ਸੱਸ ਮਰੀ ਵੀ ਹੋਵੇ, ਸੱਸ ਨਹੀਂ ਜਿਉਂਦੀ ਚਾਹੀਦੀ। ਮੈਂ ਤਾਂ ਹੈਰਾਨ ਹੋ ਗਿਆ ਉਹਦੀ ਕੁੜੀ ਦੀ ਗੱਲ ਸੁਣ ਕੇ। ਮੈਂ ਕਿਹਾ ਬੀਬੀ ਬਈ ਚਲੋ ਜੇ ਸੱਸ ਜਿਉਂਦੀ ਵੀ ਹੋਏ, ਮੈਨੂੰ ਲੱਗਦਾ ਵੀ ਤੂੰ ਤਾਂ ਵੀ ਛੇਤੀ ਉਹ ਕੰਮ ਨਿਬੇੜ ਦੇਂਗੇ ਉਹਦਾ, ਕਿ ਉਹ ਤੈਨੂੰ ਚਾਹੀਦੀ ਨਹੀਂ ਹੈ। ਜਿਹੜੀ ਗੱਲ ਚਾਹੀਦੀ ਹੋਵੇ, ਚਾਹੇ ਤਾਂ ਪਤੀ ਨੂੰ ਲੈ ਕੇ ਵੱਖਰੀ ਹੋ ਜਾਵੇ। ਕਹਿੰਦੀ ਨਾ ਨਾ, ਕਹਿੰਦੀ ਮਰੀ ਵੀ ਹੋਵੇ, ਕਹਿੰਦੀ ਪਹਿਲਾਂ ਝੰਜੜੇ ਨਹੀਂ ਪਾਉਣਾ, ਇਹ ਦ੍ਰਿੜਤਾ ਨਾਲ ਕਹਿੰਦੀ ਆ ਕੁੜੀ। ਮੈਂ ਕਿਹਾ ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਕਿੱਥੇ ਗਈਆਂ ਉਹ ਨੂੰਹਾਂ ਜਿਹੜੀਆਂ ਆਪਣੀ ਮਾਂ ਤੋਂ ਵੱਧ ਸੱਸਾਂ ਨਾਲ ਪਿਆਰ ਕਰਦੀਆਂ ਸੀ? ਕਿੱਥੇ ਗਈਆਂ ਉਹ ਸੱਸਾਂ ਜਿਹੜੀਆਂ ਨੂੰਹ ਦੇ ਨਾਲ ਧੀ ਤੋਂ ਵੱਧ ਪਿਆਰ ਕਰਦੀਆਂ ਸੀ? ਉਦੋਂ ਸਾਡਾ ਸਮਾਜ ਜਿਹੜਾ ਸੀ ਇੱਕ ਐਸਾ ਸੁਧਰਿਆ ਹੋਇਆ ਸੀ, ਇੱਕ ਸ਼ਾਂਤੀ ਘਰਾਂ ਦੇ ਵਿੱਚ ਸੀ। ਆਪਣੇ ਇਲਾਕੇ ਜ਼ਿਲ੍ਹਾ ਪਟਿਆਲਾ ਦੇ ਵਿੱਚ ਇੱਕ ਐਸੀ ਨੂੰਹ ਵੀ ਹੈ ਜਿਹੜੀ ਸੱਸ ਸਹੁਰੇ ਦਾ ਇੰਨਾ ਹਿੱਤ ਕਰਦੀ ਸੀ ਵੀ ਸੱਸ ਸਹੁਰੇ ਦੇ ਮਰਨ ਤੋਂ ਬਾਅਦ ਉਹ ਗਮ ਦੇ ਵਿੱਚ ਪ੍ਰਾਣ ਤਿਆਗ ਗਈ। ਕਹਿੰਦੀ ਓਹੋ, ਕਹਿੰਦੀ ਮੇਰਾ ਤਾਂ ਤੀਰਥ ਚਲਿਆ ਗਿਆ ਮੇਰੇ ਘਰ ਤੋਂ, 6 ਮਹੀਨੇ ਨਹੀਂ ਕੱਟੇ, ਹੋਕੇ ਦੇ ਵਿੱਚ ਮਰ ਗਈ। ਇਹਾਂ ਜਿਹਾ ਵੀ ਹੈ ਭਾਈ, ਇਹ ਤਾਂ ਦੋਨੇ ਤਰ੍ਹਾਂ ਦੀ ਬਾਤ ਹੈ। ਨਹੀਂ ਤਾਂ ਫਿਰ ਭਾਈ ਗੁਰਦਾਸ ਸਾਹਿਬ ਨੇ ਉਹ ਕਿਤੇ ਵੱਖਰੀ ਕਥਾ ਹੈ, ਤੇ ਤਕਰੀਬਨ 5 ਸ਼ਬਦ ਨੇ ਭਾਈ ਗੁਰਦਾਸ ਦੇ, ਲੈ ਕੇ ਨਿਮਣ ਤੋਂ, ਜੰਮਣ ਤੋਂ ਨਹੀਂ, ਨਿਮਣ ਤੋਂ ਜਦੋਂ ਮਾਤਾ ਦੇ ਉਧਰ ਜੀਵ ਆਉਂਦਾ। ਇਹ ਇੱਕੋ ਵਾਰੀ ਕਥਾ ਹੋਈ ਹੈ ਜਿੱਥੇ ਤੱਕ ਮੈਨੂੰ ਖਿਆਲ ਹੈ ਇਹਦਾ। ਇੱਕ ਵਾਰੀ ਕਥਾ ਹੋਈ ਸੀ ਇਹਨਾਂ ਪੰਜਾਂ ਸ਼ਬਦਾਂ ਦੀ, ਭਾਈ ਗੁਰਦਾਸ ਦੀ ਰਚਨਾ ਦੀ, ਤੇ ਉਹਦੇ ਵਿੱਚ ਨਿਮਣ ਤੋਂ ਲੈ ਕੇ ਜੰਮਣ ਤੱਕ ਦਾ ਭਾਈ ਗੁਰਦਾਸ ਨੇ, ਜੰਮਣ ਤੋਂ ਲੈ ਕੇ ਵਿਆਹ ਤੱਕ ਦਾ ਪ੍ਰਕਰਨ, ਵਿਆਹ ਤੋਂ ਲੈ ਕੇ ਮਾਂ ਬਾਪ ਨੂੰ ਛੱਡ ਕੇ ਨਿਰਾਦਰ ਕਰਨ ਦਾ, ਤੇ ਫਿਰ ਮਾਂ ਬਾਪਾਂ ਦੇ ਹੌਕੇ ਲੈਣ ਦਾ, ਤੇ ਅਖੀਰ ਦੇ ਵਿੱਚ ਰਿਜ਼ਲਟ ਕੱਢਿਆ ਕਹਿੰਦੇ ਹੋਵੇ ਸਰਵਣ ਬਿਰਲਾ ਕੋਈ। ਸਰਵਣ ਦਾ ਕੋਈ ਕੋਈ ਜੰਮੂਗਾ। ਭਾਈ ਗੁਰਦਾਸ ਕਹਿੰਦੇ ਇਹੋ ਜਿਹੇ ਕਚੱਜੇ ਜੰਮੇ ਜਿਹੜੇ, ਇੱਕ ਸਾਧ ਸਿੰਘ ਜੀ ਮਾਂ ਰੋਂਦੀ ਹੈ ਤੇ ਬਿਲਕਦੀ ਹੈ, ਪੁੱਤ ਸੁਣਦਾ ਨਹੀਂ। ਇੱਕ ਦਿਨ ਘਰ ਵਾਲੀ ਨੇ ਬਹਾਨਾ ਲਾ ਕੇ ਰੋਣ ਲੱਗ ਗਈ, ਉਹ ਘਰ ਤੋਂ ਆ ਗਿਆ, ਮਾਂ ਦੇ ਗਲ ਪੈ ਗਿਆ, ਕਹਿੰਦਾ ਰਵਾ ਦਿੱਤੀ ਨਾ ਕਹਿੰਦੇ ਮੇਰੇ ਘਰ ਵਾਲੀ। ਮਾਂ ਹੱਸ ਪਈ, ਕਹਿੰਦੀ ਪੁੱਤ ਤੈਨੂੰ ਕਦੇ ਮਾਂ ਦੇ ਹੰਝੂ ਤਾਂ ਨਹੀਂ ਦਿਖੇ, ਤੈਨੂੰ ਘਰ ਵਾਲੀ ਦੇ ਹੰਝੂ ਲੱਗ ਗਏ ਦੇਖਣ, ਮਾਂ ਵੀ ਦ੍ਰਿੜਤਾ ਵਾਲੀ ਸੀ, ਮੇਰੇ ਹੰਝੂ ਨਹੀਂ ਦਿਖੇ ਤੈਨੂੰ, ਤੈਨੂੰ ਪੇਟ ਚ ਕਿਵੇਂ ਰੱਖ ਕੇ ਪਾਲਿਆ, ਤੈਨੂੰ ਗੋਦ ਚ ਲੈ ਕੇ ਕਿਵੇਂ ਪਾਲਿਆ, ਕਿਵੇਂ ਦੁੱਖ ਚੱਲੇ, ਭੁੱਲ ਗਿਆ ਸਾਰਾ ਕੁਛ। ਵੱਖ ਹੋਵੇ ਪੁੱਤ ਰਹਿਣ ਲੈ, ਮਾਂ ਪਿਓ ਦੇ ਉਪਕਾਰ ਵਿਸਾਰੇ, ਵਿਸਾਰ ਦਿੱਤੇ, ਜੰਮੇ ਸਾਈ ਵਿਸਾਰਿਆ, ਵਿਆਹਿਆ ਮਾਂ ਪਿਓ ਵਿਸਾਰੇ। ਤੇ ਇਸ ਕਰਕੇ ਸਾਧ ਸਿੰਘ ਜੀ, ਬਹੁਤ ਦੁਰਦਸ਼ਾ ਮਾਂ ਬਾਪਾਂ ਦੀ ਅੱਜ ਦੇ ਨੌਜਵਾਨ ਬੱਚੇ ਬੱਚੀਆਂ ਕਰ ਰਹੇ ਹੈ। ਆ ਬਿਰਧ ਆਸ਼ਰਮ ਕਿਉਂ ਬਣ ਰਹੇ ਨੇ? ਇਹ ਲੈਕ ਪੁੱਤਰਾਂ ਦੀ ਦੇਣ, ਇਹ ਨਲੈਕ ਪੁੱਤਰਾਂ ਦੀ ਦੇਣ ਹੈ। ਅਸੀਂ ਆਪਣੇ ਨੂੰ ਆਪ ਸਾਂਭ ਨਹੀਂ ਰਹੇ, ਲੋਕਾਂ ਦੇ ਗੋਚ ਰਹੇ। ਵਾਹਿਗੁਰੂ ਕਿਰਪਾ ਕਰੇ, ਹਿਰਦੇ ਕੰਮ ਜਾਂਦੇ ਨੇ। ਇੱਕ ਬਹੁਤ ਗੁਰਮੁਖ, ਐਡਾ ਵਿਦਵਾਨ, ਸੰਗੀਤ ਕਲਾ ਦਾ ਐਡਾ ਮਾਹਰ, ਮੈਂ ਕਹਿੰਦਾ ਕੋਈ ਬਿਰਲਾ ਹੋਊਗਾ, ਸ਼ੌਕ ਦੇ ਨਾਲ ਆਪਣੇ ਘਰ ਦੇ। ਮੈਂ ਦੇਖ ਰਿਹਾ ਜੀ ਬਹੁਤ ਆਪਸ ਵਿੱਚ ਹੀ ਪਿਓ ਪੁੱਤ ਦਾ ਲਗਾ। ਪੁੱਤਰ ਨੇ ਬਾਹਰੋਂ ਆਉਣਾ, ਬਾਹਰ ਦੀ ਗੱਲ ਇਹ, ਪਹਿਲਾਂ ਬਾਪੂ ਕੋਲ ਬੈਠਣਾ, ਰੋਟੀ ਖਾਣੀ ਬਾਪੂ ਦੇ ਕੋਲ ਬਹਿ ਕੇ ਖਾਣੀ ਇਕੱਠੇ ਹੋ ਕੇ, ਤੇ ਹੌਲੀ ਹੌਲੀ ਬਾਪੂ ਬਹੁਤਾ ਬਿਰਧ ਹੋ ਗਿਆ, ਤੇ ਘਰ ਵਾਲੀ ਨੇ ਕਿਹਾ ਵੀ ਹੁਣ ਮੈਨੂੰ ਤਾਂ ਔਖਾ ਹੈ ਸਾਰਾ। ਉਹਨੂੰ ਜਾ ਕੇ ਸਾਧ ਸਿੰਘ ਜੀ ਉੱਥੇ ਛੱਡਿਆ ਜਿੱਥੇ ਗੋਰਿਆਂ ਦੇ, ਉਹਨਾਂ ਦੇ ਵੀ ਬਿਰਧ ਉੱਥੇ ਰੁਲਦੇ ਨੇ, ਉਹ ਵੀ ਵਿਚਾਰਾ ਉੱਥੇ ਫਿਰ ਚੜ੍ਹਾਈ ਕਰਿਆ। ਉਹ ਸੰਸਕਾਰ ਤੇ ਮੈਂ ਗਿਆ ਸੀ, ਮੈਨੂੰ ਪਹਿਲਾਂ ਪਤਾ ਲੱਗ ਗਿਆ, ਸੁਨੇਹਾ ਆਇਆ, ਕਹਿੰਦੇ ਜੀ ਤੁਹਾਡਾ ਤਾਂ ਪ੍ਰੇਮ ਸੀ ਉਹਨਾਂ ਨਾਲ। ਜਦ ਮੈਂ ਜਾ ਕੇ ਉਹਦੀ ਸਾਰੀ ਹਿਸਟਰੀ, ਫਿਰ ਉਹ ਟੀਵੀ ਤੇ ਜਦ ਹੁੰਦੇ ਆ, ਤੇ ਉਹਦਾ ਪੁੱਤਰ ਆਇਆ ਅੱਗੇ ਲੈਣ ਵਾਸਤੇ, ਮੈਂ ਖਾਓ ਖੋ ਇਹ ਸੰਸਾਰ ਨੇ ਕਹਿ, ਮੈਂ ਹੁਣ ਤੇ ਕੀ ਕਹਿਣਾ ਸੀ, ਭੋਗ ਤੇ ਵੀ ਉਹਨਾਂ ਨੂੰ ਕੀ ਕਹਿਣਾ ਸੀ। ਐਡੇ ਅਕਲ ਅਕਲ ਵਾਲੇ ਅੰਮ੍ਰਿਤਧਾਰੀ ਪਰਿਵਾਰ, ਰੱਬ ਨਾਲ ਜੁੜਿਆ ਹੋਇਆ ਪਰਿਵਾਰ, ਤੇ ਬਾਪ ਰੁਲ ਕੇ ਮਰਿਆ ਬਗਾਨੇ ਬਾਰ ਦੇ ਵਿੱਚ, ਤੇ ਭੋਗ ਪਾਉਣ ਵੇਲੇ ਤੇ ਫਿਰ ਉੱਥੇ ਨਕਲੀ ਮਗਰਮੱਛ ਦੇ ਹੰਝੂ ਵਹਾਉਣ ਵਾਲੇ, ਕੀ ਇਹੀ ਜਿਹੀ ਸੰਤਾਨ ਚਾਹੀਦੀ ਹੈ ਭਾਈ? ਨਹੀਂ। ਤੇ ਵਾਹਿਗੁਰੂ ਕਿਰਪਾ ਕਰੇ, ਸੰਸਾਰ ਦੇ ਪਤੀ ਜਿਹੜੇ ਨੇ ਉਹ ਔਰਤ ਨੂੰ ਛੱਡ ਦਿੰਦੇ ਆ, ਉਹਨੂੰ ਛੁੱਟੜ ਕਰ ਦਿੰਦੇ ਆ, ਜਾਂ ਫਿਰ ਖੁਦਕਸ਼ੀ ਕਰਕੇ ਮਰ ਗਏ, ਵਿਧਵਾ ਕਰ ਗਏ, ਜਾਂ ਫਿਰ ਅਚਾਨਕ ਮਰ ਗਏ, ਵਿਧਵਾ ਹੋ ਗਈ। ਮਹਾਰਾਜ ਕਹਿੰਦੇ ਜਿਹੜੇ ਵਿਆਹ ਦੀਆਂ ਗੱਲਾਂ ਮੈਂ ਕਰਦਾ, ਗੁਰੂ ਰਾਮਦਾਸ ਜੀ ਕਹਿੰਦੇ ਇਹ ਜੀਵ ਆਤਮਾ ਇੱਕ ਵਾਰੀ ਅਕਾਲ ਪੁਰਖ ਨਾਲ ਵਿਆਹੀ ਤਾਂ ਜਾਵੇ, ਅਕਾਲ ਪੁਰਖ ਹੈ ਜਿਹੜਾ ਉਹ ਕਦੇ ਇਹਨੂੰ ਨਾ ਤਾਂ ਛੱਡੂਗਾ, ਫਿਰ ਵਿਛੜ ਕਦੇ ਨਾ ਜਾਈ, ਉਹ ਸਹੁਰੇ ਘਰੇ ਰਹੂਗੀ, ਤੇ ਇਹ ਹਮੇਸ਼ਾ ਵਾਸਤੇ ਪਰਮਾਤਮਾ ਦੇ ਵਿੱਚ ਅਭੇਦ ਹੋਣ ਰੂਪ ਜੀਵ, ਈਸ ਦੀ ਏਕਤਾ ਰੂਪ, ਉਹਦੀਆਂ ਸਾਧ ਸਿੰਘ ਜੀ ਮਹਾਰਾਜ ਸਾਹਿਬ ਜੀ ਨੇ ਅੱਗੇ ਜਿਹੜੀ ਬਾਣੀ ਆ ਰਹੀ ਹੈ, ਅੱਗੇ ਚਾਰ ਲਾਵਾਂ ਦੀ ਬਾਣੀ ਆਏਗੀ, ਪਰ ਇਹਦੇ ਵਿੱਚ ਸਾਧ ਸਿੰਘ ਜੀ ਅੱਜ ਦੀ ਕਥਾ ਜਿਹੜੀ ਆਪਾਂ ਇਸੇ ਸ਼ਬਦ ਤੇ ਹੀ ਸਮਾਪਤੀ ਕਰਾਂਗੇ, ਕਿਉਂਕਿ ਉਹਦਾ ਹੈਗਾ ਵਿਸਥਾਰ, ਤੇ ਤੁਸੀਂ ਮਹਿਸੂਸ ਵੀ ਕਰਿਆ ਹੋਊਗਾ ਵੀ ਆਪਾਂ ਕਥਾ ਨੂੰ ਉਸ ਢੰਗ ਦੇ ਨਾਲ ਕੀਤਾ ਹੈ ਵੀ ਜਿਹੜਾ ਸਤਸੰਗ ਦਾ ਸਮਾਂ ਵੀ ਪੂਰਾ ਹੋ ਜਾਵੇ, ਤੇ ਨਾਲ ਜਿਹੜਾ ਮੈਂ ਸਾਰਾ ਹਿਸਾਬ ਲਾਇਆ, ਦੋ ਤਿੰਨ ਵਾਰੀ ਹਿਸਾਬ ਲਾਇਆ ਵੀ ਇਸ ਸ਼ਬਦ ਦੇ ਨਾਲ ਲਾਵਾਂ ਦੀ ਕਥਾ ਜਿਹੜੀ ਹੈ ਰਲਾ ਕੇ ਕੀਤੀ ਨਹੀਂ ਜਾ ਸਕਦੀ, ਜਾਂ ਤਾਂ ਲਾਵਾਂ ਦੀ ਕਥਾ ਦੇ ਵਿੱਚ ਫਿਰ ਕਾਹਲੀ ਕਰਨੀ ਪਊਗੀ, ਜਾਂ ਫਿਰ ਇਹ ਸ਼ਬਦ ਕਾਹਲੀ ਕਰਨੀ ਪਊਗੀ, ਕਾਹਲ ਦਾ ਮਾਰਗ ਆਪਾਂ ਨੇ ਛੱਡ ਦਿੱਤਾ, ਉਹ ਪਿੱਛੇ ਰਹਿ ਗਿਆ, ਵੀ ਸਾਹਿਤ ਪਾਰ ਨਾਲ ਹੋਵੇ ਕਥਾ ਜਿੰਨੀ ਕੁ ਹੋਵੇ। ਇਸ ਕਰਕੇ ਫਿਰ ਨਾਨਕ ਕਿਰਪਾ ਕਰਕੇ ਵੀ ਦੁਬਾਰੇ ਬੋਲਦੇ ਜੀ,
ਨਾਨਕ ਕਿਰਪਾ ਕਰਕੇ ਮਿਲੇ।
ਸਤਿਗੁਰੂ ਜੀ ਕਥਨ ਕਰਦੇ ਆ, ਜਦੋਂ ਇੱਕ ਵਾਰ ਉਹ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰ ਦੇਵੇ, ਦਇਆ ਕਰ ਦੇਵੇ, ਉਹ ਆਪਣੇ ਸਰੂਪ ਦੇ ਸਰੂਪ ਦੇ ਨਾਲ ਮੇਲੇ ਮਿਲਾਪ ਕਰ ਦੇਵੇ ਜੀਵਾਤਮਾ ਦਾ, ਆਪਣੇ ਸਰੂਪ ਅਭੇਦ ਕਰ ਦੇਵੇ। ਗੁਰੂ ਦੁਆਰਾ ਹੁੰਦਾ ਇਹ, ਗੁਰੂ ਵਿਚੋਲੇ ਬਣਦੇ ਆ। ਤੇ ਫਿਰ ਉਸ ਵੇਲੇ
ਵਿਛੜ ਕਦੇ ਨਾ ਜਾਈ,
ਫੇਰ ਕਦੇ ਵੀ ਵਿਛੜਨ ਕੇ ਜੁਦਾ ਨਹੀਂ ਹੁੰਦੀ, ਜਾਂਦਾ ਨਹੀਂ ਕਦੇ ਵੀ ਜੀਵ ਆਤਮਾ, ਪਰ ਜੀਵ ਆਤਮਾ ਵਿਛੜ ਕੇ ਕਦੇ ਕਿਤੇ ਨਹੀਂ ਜਾਂਦੀ। ਉਹ ਆਪਣੇ ਪਤੀ ਪਰਮੇਸ਼ਰ ਦਾ ਰੂਪ ਹੋ ਜਾਂਦੀ ਹੈ। ਉਹਨੂੰ ਕਿਹਾ ਅਕਾਲ ਮੂਰਤ ਬਰ ਪਾਇਆ ਅਵਨਾਸੀ, ਨਾ ਕਦੇ ਮਰੇ ਨਾ ਜਾਇਆ, ਨਾ ਕਦੇ ਮਰਦਾ ਨਾ ਫਿਰ ਉਹ ਛੁੱਟੜ ਕਰਦਾ ਨਾ ਦੁੱਖ ਦਿੰਦਾ, ਆਨੰਦ ਹੀ ਆਨੰਦ ਹੈ। ਉਸ ਅਕਾਲ ਪੁਰਖ ਦੇ ਨਾਲ ਵਿਆਹ ਕਰਾਉਣ ਦਾ ਜੀਵ ਆਤਮਾ ਦਾ ਆਤਮਾ ਪਰਾਤਮਾ ਏਕੋ ਕਰੇ, ਆਤਮਾ ਇਸਤਰੀ ਰੂਪ ਦੇ ਵਿੱਚ, ਪਰਮਾਤਮਾ ਲਾੜੇ ਦੇ ਰੂਪ ਚ। ਇਹ ਇੱਕ ਪ੍ਰਕਰਨ ਬੰਨਿਆ ਮਹਾਰਾਜ ਨੇ, ਬੰਨਿਆ ਕੁੜਮਾਂ ਤੋਂ ਲੈ ਕੇ, ਤੇ ਨਾਲੇ ਸੰਸਾਰ ਨੂੰ ਉਪਦੇਸ਼ ਦਿੰਦੇ ਆ। ਹੁਣ ਅਸੀਂ ਇਹੀ ਕੰਮ ਫੜਿਆ ਵੀ ਲਾਵਾਂ ਤਾਂ ਲੜਕੇ ਲੜਕੀ ਦੇ ਵਿਆਹ ਵਾਸਤੇ ਹੁੰਦੀਆਂ ਨੇ, ਲੜਕੇ ਲੜਕੀ ਦੇ ਵਿਆਹ ਵਾਸਤੇ ਤਾਂ ਇਹ ਵੀ ਕਾਰਜ ਮਹਾਰਾਜ ਨੇ ਕੀਤਾ। ਇਹ ਤਾਂ ਦੇਹੜੀ ਦੀਪਕ ਜਿਵੇਂ ਤੁਹਾਨੂੰ ਦੱਸੀ ਸੀ ਗੱਲ ਵੀ ਵਿਹੜੇ ਚ ਵੀ ਚਾਨਣਾ, ਘਰ ਚ ਵੀ ਚਾਨਣਾ, ਅਸਲ ਤਾਂ ਆਤਮਾ ਦਾ ਪਰਮਾਤਮਾ ਨਾਲ ਵਿਆਹ ਦੀਆਂ ਚਾਰ ਅਵਸਥਾ ਨੇ, ਇਹ ਸੁਵਿਚਾ ਸੁਵਿਚਾਰਨਾ ਤਨੂ ਮਾਨਸਾ ਸਤੂਆ ਪਾਲਕ, ਇੱਕ ਇੱਕ ਲਾਮ ਦੇ ਨਾਲ ਇਹ ਚੱਲਣੀ ਆ ਵਿਚਾਰ, ਅਰ ਗਹਿਰਾਈ ਦੇ ਨਾਲ ਹੈ। ਇਹਦੇ ਚ ਬਾਹਜ ਬਹੁਤ ਕੁਛ ਕਰਨਾ, ਇਹਦੇ ਚ ਸਤਯੁਗ ਦੇ ਵਿੱਚ ਕਿਹੜੀ ਲਾਮ ਸੀ, ਤ੍ਰੇਤੇ ਦੀ ਲਾਮ ਕਿਹੜੀ ਹੈ, ਦੁਆਪਰ ਦੀ ਕਿਹੜੀ ਹੈ, ਕਲਯੁਗ ਦੀ ਕਿਹੜੀ ਹੈ, ਅੰਤਰੀ ਭਾਵ ਚ ਕਿਹੜੀ ਹੈ, ਬਲਵੰਤ ਬ੍ਰਾਹਮਣ ਨੇ ਕਿਹੜੀਆਂ ਕਿਹੜੀਆਂ ਉਚਾਰਨ ਕੀਤੀਆਂ ਨੇ, ਗੁਰਮਤ ਦੇ ਵਿੱਚ ਫਿਰ ਇਹਦਾ ਰਿਜ਼ਲਟ ਕੀ ਕੱਢਿਆ, ਇਹ ਸਾਰੀ ਵਿਚਾਰ, ਵਿਵਾਹ ਦੀ ਪਰਿਭਾਸ਼ਾ ਕੀ ਹੁੰਦੀ ਹੈ, ਇਹਦੇ ਪਰਿਵਾਚੇ ਸ਼ਬਦ ਕੈਨ, ਇਹ ਸਾਰਾ ਪ੍ਰਕਰਨ ਸਾਧ ਸਿੰਘ ਹੁਣ ਕੱਲ ਆਏਗਾ। ਆਓ ਹੁਣ ਇੱਥੇ ਸਮਾਪਤੀ ਹੈ, ਪੁੱਲਾਂ ਚੁੱਕਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ। ਅੱਜ ਸਮੇਂ ਤੋਂ ਪਹਿਲਾਂ ਸਮਾਪਤੀ ਕੀਤੀ ਜਾਂਦੀ ਹੈ ਤਾਂ ਕਿ ਜਿਹੜਾ ਪ੍ਰਕਰਨ ਜਿਹੜਾ ਤੋੜਿਆ ਨਾ ਜਾਏ, ਲਾਵਾਂ ਦਾ ਪ੍ਰਕਰਨ ਜਿਹੜਾ ਵੱਖਰਾ ਰਹਿ ਜਾਏ। ਆਓ ਇੱਥੇ ਸਮਾਪਤੀ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।
ਵਰ ਪਾਇਆ ਪੁਰਖ ਅਗੰਮ ਅਗੋਚਰ, ਸਦ ਨਵ ਤਨ ਬਾਲ ਸਕਾਈ, ਨਾਨਕ ਕਿਰਪਾ ਕਰਕੇ ਮਿਲੇ ਵਿਛੜ ਕਦੇ ਨਾ ਜਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।